ਦਸ਼ਮੇਸ਼ ਪਾਤਸ਼ਾਹ ਨੇ ਕੁਝ ਬ੍ਰਾਹਮਣਾਂ ਦੀ ਪ੍ਰੀਖਿਆ ਕੀਤੀ ਹੈ। ਨਿਉਂਦਾ ਦਿੱਤਾ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਵਿੱਚ। ਬਚਨ ਕੀਤਾ ਪਹਿਲਾਂ ਭਾਈ ਜਿਹੜਾ ਖੀਰ ਛਕੇਗਾ 1 ਰੁਪਈਆ। ਜਦੋਂ ਖੀਰ ਪ੍ਰਸ਼ਾਦ ਛਕ ਹਟੇ ਤੇ ਆਖਿਆ ਜਿਹੜਾ ਹੁਣ ਮਾਸ ਛਕੇਗਾ ਉਹਨੂੰ 1 ਅਸ਼ਰਫੀ ਦਿਆਂ। ਜਿੰਨੇ ਬ੍ਰਾਹਮਣ ਸਨ ਸਾਰੇ ਉੱਠ ਕੇ ਮਾਸ ਖਾਣ ਵਾਲੀ ਪੰਗਤ 'ਚ ਬੈਠ ਗਏ। ਸਤਿਗੁਰਾਂ ਨੇ ਤਰਕਾਰ ਪਾਈ, ਆਖਿਆ ਇਹੋ ਜਿਹੇ ਬ੍ਰਾਹਮਣਾਂ 'ਤੇ ਤਰਕਾਰ ਹੈ ਜਿਹੜੇ ਆਪਣਾ ਧਰਮ ਛੱਡ ਬੈਠੇ ਮਾਸ ਖਾਣ ਲਈ ਤਿਆਰ ਹੋ ਗਏ, ਕਿਉਂਕਿ ਇੱਕ ਬ੍ਰਾਹਮਣ ਲਈ ਮਾਸ ਖਾਣਾ ਸ਼ਰਾਬ ਪੀਣੀ ਵਰਜਿਤ ਹੈ। 1 ਅਸ਼ਰਫੀ ਸੋਨੇ ਦੀ ਉਹਦੇ ਲਾਲਚ ਕਰਕੇ ਉਹਦੇ ਲੋਭ ਕਰਕੇ ਤੁਸੀਂ ਆਪਣਾ ਧਰਮ ਭ੍ਰਸ਼ਟ ਕੀਤਾ ਹੈ। ਫਿਰ ਸਤਿਗੁਰਾਂ ਨੇ ਇੱਕ ਬ੍ਰਾਹਮਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਇੱਕ ਬ੍ਰਾਹਮਣ ਦੇ ਕਰਮ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਉਹ ਸਤਿਗੁਰੂ ਕਲਗੀਧਰ ਨੇ ਦੱਸਿਆ। ਜਿੱਥੇ ਮਹਾਰਾਜ ਜੀ ਨੇ ਬ੍ਰਾਹਮਣ ਧਰਮ ਬਾਰੇ ਬ੍ਰਾਹਮਣਾਂ ਬਾਰੇ ਦੱਸਿਆ, ਉੱਥੇ ਗੁਰਦੇਵ ਨੇ ਗੁਰਸਿੱਖਾਂ ਦੀ ਰਹਿਣੀ ਵੀ ਦੱਸੀ ਹੈ ਕਿ ਜਿਹੜਾ ਮੇਰਾ ਸਿੱਖ ਹੈ ਉਹ ਕੀ ਕਰੇ। ਸਤਿਗੁਰਾਂ ਨੇ ਬਚਨ ਕੀਤਾ ਜਿਹੜਾ ਮੇਰਾ ਸਿੱਖ ਹੈ ਉਹ ਆਪਣੇ ਹਿਰਦੇ ਵਿੱਚ ਵੈਰਾਗ ਦੀ ਅਵਸਥਾ ਰੱਖੇ ਔਰ ਇਹ ਜਾਣ ਲਵੇ ਅੱਜ ਜਾਂ ਕੱਲ ਮੌਤ ਸਿਰ ਤੇ ਖੜੀ ਹੈ, ਕਦੇ ਵੀ ਆ ਕੇ ਦਬੋਚ ਸਕਦੀ ਹੈ। ਮੌਤ ਨੂੰ ਆਪਣੇ ਆਪ ਤੋਂ ਦੂਰ ਨਾ ਜਾਣੇ, ਦੂਰ ਨਾ ਸਮਝੇ ਔਰ ਇਹ ਸੰਸਾਰ ਦੇ ਜਿਤਨੇ ਪਦਾਰਥ ਨੇ ਤਿੰਨਾਂ ਪਦਾਰਥਾਂ ਨੂੰ ਛਿੰਨ ਭੰਗਰ ਜਾਣੇ। ਇਹ ਬਚਨ ਦਸ਼ਮੇਸ਼ ਪਾਤਸ਼ਾਹ ਕਹਿ ਰਹੇ ਨੇ। ਕੁਝ ਭਵਿੱਖਤ ਬਚਨ ਸਤਿਗੁਰੂ ਜੀ ਦੱਸ ਰਹੇ ਨੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਚੌਪਈ ਸੁਣੋ ਸਿੱਖ ਮਮਤਾ ਨੇ ਕਰਨੀ।
ਮਹਾਰਾਜ ਜੀ ਕਹਿੰਦੇ ਹੇ ਭਾਈ ਸਿੱਖੋ ਇਹ ਸੁਣੋ ਕਿ ਆਪਣੇ ਹਿਰਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਮਮਤਾ ਨਹੀਂ ਰੱਖਣੀ। ਪਰ ਵਾਕਈ ਖਾਲਸੇ ਨੇ ਕਦੇ ਕਿਸੇ ਵਸਤੂ ਦੀ ਕਿਸੇ ਪਦਾਰਥ ਦੀ ਮਮਤਾ ਨਹੀਂ ਰੱਖੀ। ਜੇ ਪਦਾਰਥਾਂ ਦੀ ਮਮਤਾ ਹੁੰਦੀ ਤੇ ਸ਼ਾਇਦ ਭਾਈ ਮਨੀ ਸਿੰਘ ਦੀ ਸ਼ਹਾਦਤ ਨਾ ਪ੍ਰਾਪਤ ਕਰਦੇ। ਜੇ ਦੁਨੀਆਂ ਦੇ ਕਿਸੇ ਵਸਤੂ ਦੀ ਮਮਤਾ ਹੁੰਦੀ ਭਾਈ ਤਾਰੂ ਸਿੰਘ ਜੀ ਸ਼ਹੀਦੀ ਪ੍ਰਾਪਤ ਨਾ ਕਰਦੇ। ਉਸ ਸ਼ਹਾਦਤ ਤੱਕ ਪਹੁੰਚੇ ਨੇ ਭਾਈ ਤਾਰੂ ਸਿੰਘ ਜੀ, ਭਾਈ ਮਨੀ ਸਿੰਘ ਜੀ, ਕਿਤਨੇ ਸ਼ਹੀਦ ਭਾਈ ਸਹਿਬਾਜ ਸਿੰਘ, ਭਾਈ ਸੁਬੇਗ ਸਿੰਘ। ਤਾਂ ਉਹ ਸ਼ਹਾਦਤ ਦੇ ਉਸ ਜਾਮ ਤੱਕ ਪਹੁੰਚੇ ਨੇ ਤਾਂ ਉਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਅੰਦਰ ਕਿਸੇ ਵੀ ਪਦਾਰਥ ਦੀ ਪਕੜ ਨਹੀਂ ਸੀ, ਮਮਤਾ ਨਹੀਂ ਸੀ। ਪਕੜ ਹੁੰਦੀ ਤੇ ਲਾਲਚ ਦਿੱਤੇ ਗਏ ਸਨ ਅਨੇਕਾਂ ਪ੍ਰਕਾਰ ਦੇ ਪਦਾਰਥਾਂ ਦੇ, ਅਨੇਕਾਂ ਵਸਤੂਆਂ ਦੇ। ਸ਼ਹੀਦਾਂ ਦੇ ਦਿਨ ਚੱਲ ਰਹੇ ਨੇ, ਲਾਲਚ ਤਾਂ ਭਾਈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਵੀ ਦਿੱਤੇ ਗਏ ਸਨ। ਪਰ ਕਿਸੇ ਵੀ ਪਦਾਰਥ ਦਾ ਲੋਭ, ਕਿਸੇ ਵੀ ਪਦਾਰਥ ਦੀ ਮਮਤਾ ਉਹਨਾਂ ਦੇ ਹਿਰਦਿਆਂ 'ਚ ਨਹੀਂ ਆਈ, ਸ਼ਹਾਦਤ ਦਾ ਜਾਮ ਪੀ ਗਏ। ਤੋ ਮਹਾਰਾਜ ਗੁਰੂ ਕਲਗੀਧਰ ਜੀ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ, ਗੁਰਸਿੱਖੋ ਆਪਣੇ ਮਨ ਵਿੱਚ ਕਿਸੇ ਵੀ ਪ੍ਰਕਾਰ ਦੇ ਪਦਾਰਥ ਦੀ ਮਮਤਾ ਨਹੀਂ ਕਰਨੀ, ਪਕੜ ਦੀ ਰੱਖਣੀ। ਮਮਤਾ ਪਦਾਰਥਾਂ ਦੀ ਜਿਹੜੀ ਮੈਂ ਮੇਰੀ ਹੈ, ਦਰਅਸਲ ਉਹ ਮਾਇਆ ਦਾ ਹੀ ਇੱਕ ਰੂਪ ਹੈ। ਮਾਇਆ ਮਮਤਾ ਮੋਹਣੀ, ਮਾਇਆ ਹੀ ਦਰਅਸਲ ਮਮਤਾ ਹੈ, ਮਮਤਾ ਹੀ ਮਾਇਆ ਹੈ, ਦੋਵਾਂ ਵਿੱਚ ਫਰਕ ਕੋਈ ਨਹੀਂ। ਜਿੱਥੇ ਮੇਰੀ ਲਾਗੂ ਹੋ ਜਾਏ, ਜਿੱਥੇ ਮੈਂ ਮੇਰੀ ਲਾਗੂ ਹੋ ਜਾਏ, ਉਹਨੂੰ ਮਾਇਆ ਕਹਿੰਦੇ ਨੇ। ਔਰ ਮਾਇਆ ਕੇਵਲ ਰੁਪਈਆਂ ਪੈਸਿਆਂ ਨੂੰ ਮਾਇਆ ਨਹੀਂ ਕਹਿੰਦੇ, ਮਾਇਆ ਮਮਤਾ ਨੂੰ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਮੇਰਾ ਸਿੱਖ ਆਪਣੇ ਹਿਰਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮਮਤਾ ਨਾ ਰੱਖੇ,
भले बुरे की सेवा करनी।
सेवा करनी है सिख ने, जिहो जिहा भी कोई होवे, भावे कोई भला है ते भावे कोई बुरा है। ए नहीं वेखना के बंदा बुरा है ते असी इहदी सेवा नहीं करनी। लंगर विच आ के पंगत च बह गया, असी सेवा कर रहे हैं लंगर वरताण दी, ते वेख्या भी ये बंदा बड़ा माड़ा है, तां चोरियां करदा चोर है, इहनू नहीं रोटी खवानी। ऐदा बिरती नहीं खालसे दी, सिख दी बिरती ये नहीं। जे बह गया पंगत विच भावे कोई माड़ा बैठा है ते भावे कोई चंगा बैठा है, सब नू एक सार भोजन छकाना, एक सार सारिया नू भोजन छकाना है। खालसे दी ये बिरती है। सेवा महाराज जी कहिंदे भावे कोई भला है भावे कोई बुरा है, सब दी एक सार एक समान सेवा करनी है।
नीच संग ने की जय मित्र।
और जड़ा नीच आदमी है, नीच बिरती है जिस दी बिरती नीच है। नीच दा मतलब इत्थे कोई बरादरी करके नीच नहीं किया किसे नू, कि किसे जाति करके किसे नू नीच किया होवे। इत्थे उना दी गल है, खसम विसार है ते कम जात, नानक नाम है बाज सनात। जिहड़े परमात्मा नू विसारन वाले ने वो नीच ने, उही नीच ने। और इहो जे नीचां दी संगत नहीं करनी, जिहड़े तुहाडे हिरदयां विचों परमात्मा दी याद भुला देण, जिन्हां दे मेल नाल जिन्हां दे संग नाल परमात्मा विसर जाए, अकाल पुरख विसर जाए, एहो जे नीच दी संगत नहीं करनी। शास्त्रां ने तां इत्थों तक करके है, नीच के संग ते मीच भली। आखो सतनाम
श्री वाहे।
नीच के संग ते मीच भली, के नीच दी संगत नालों तां मौत चंगी है, मर जाना चंगा, पर नीच दी संगत ना करे। नीच की संग ते मीच भली। जड़ा नीच आदमी गुरु कलगीधर पातशाह कहिंदे उहदी संगत नहीं करनी। गुरबाणी विच सतगुरां ने सानू बार बार सुचेत कीता है, जदों साहिब कहिंदे साकत संग न कीजी है, दूरों जाइए भाग, बासन कारो परसिए तौ किछ लागै दाग। कहिंदे साकत दी संगत नहीं करनी, जे मिल जाए ते दूरों नठ जा, क्योंकि काले भांडे नू हथ लाओगे कालख लगेगी लगेगी। साकत ते नीच बंदे दी संगत करोगे, उहदी कोई ना कोई माड़ी आदत आ ही जांदी। चोरां कोल बैठे होईए ते उधरों पुलिस दी रेड पै जाए, ते उह इह नहीं वेखदे वी इहनूं छड दईए तां चंगा बंदा, जे नाल उह सारिआं नूं चुक लैंदे। बाद विच पुछ के छोदी भी हुंदी है, जिहड़ा कोई चोरां कोल उदां ही बैठा होवे ना, ईमानदार भला बंदा भी पुछ के छोनू भी हुंदी है, वी तूं इहनां कोल बैठा की करदा सी, वी साता नहीं लैंदा इहनां कोल। इस करके पुछ गिछ तां फिर उहनां दी वी होणी है, जिहड़े साकतां दी संगत करदे। इस करके इहो जे नीच दी संगत नहीं करनी, जिहड़ा तुहानूं उस परमात्मा नालों तोड़ देवे, परमेश्वर नालों तोड़ देवे, निरंकार नालों तोड़ देवे। उह कादा मित्र है? साडा मित्र कौन होना चाहीदा है? गुरबाणी दा फैसला है, जिन्हां दसंदड़िआं दुरमत बंझै मित्र असाडड़े सही। जिन्हां दे दर्शन कीतिआं साडी माड़ी मत बिनस जे, उह साडे मित्र ने। जिहड़ा नीच आदमी तुहाडे हिरदे चों परमात्मा नूं विसार देवे, भैड़े पासे भैड़ियां वादियां च ला देवे, उह कादा मित्र? उह मित्र थोड़ी है, उह तां दुश्मन है। इस करके महाराज जी कहिंदे भाई नीच दी संगत नहीं करनी।
ਬਚਨ ਹਾਰ ਕਾ ਝੂਠ ਚਰਿੱਤਰ।
ਜਿਹੜਾ ਬਚਨ ਹਾਰ ਜਾਂਦਾ ਹੈ, ਬਚਨ ਕਰਕੇ ਮੁੱਕਰ ਜਾਂਦਾ ਹੈ, ਜਿਹੜਾ ਪੈਰ ਪੈਰ ਤੇ ਮੁੱਕਰ ਜੇ, ਹੁਣ ਕੁਝ ਕਹਿ ਰਿਹਾ ਹੈ ਝੱਟ ਨੂੰ ਬਾਅਦ ਵਿੱਚ ਕੁਝ ਕਹਿ ਕੇ ਮੁੱਕਰ ਜਾਏ। ਜਿਹੜਾ ਆਪਣਾ ਬਚਨ ਹਾਰਨ ਵਾਲਾ ਬੰਦਾ ਨਾ, ਉਹਦਾ ਚਰਿੱਤਰ ਝੂਠਾ ਹੁੰਦਾ, ਉਹਦਾ ਚਰਿੱਤਰ ਸੱਚਾ ਨਹੀਂ ਹੁੰਦਾ। ਜਿਹੋ ਜਿਹਾ ਉਹਦਾ ਕਿਰਦਾਰ ਉਹ ਲੋਕਾਂ ਨੂੰ ਵਿਖਾ ਰਿਹਾ, ਉਹ ਕਿਰਦਾਰ ਉਹਦਾ ਕਿਰਦਾਰ ਨਹੀਂ ਹੈ ਜਿਹੜਾ ਬਚਨ ਹਾਰ ਹੈ। ਬਚਨ ਹਾਰ ਦਾ ਮਤਲਬ ਜਿਹੜਾ ਬਚਨ ਹਾਰ ਜਾਣ ਵਾਲਾ ਹੈ, ਬਚਨ ਕੀਤਾ ਤੇ ਹਾਰ ਗਿਆ, ਬਚਨ ਕਰੇ ਬਚਨ ਕਰਕੇ ਜਿਹੜਾ ਖਿਸਕ ਜਾਏ, ਮਹਾਰਾਜ ਜੀ ਕਹਿੰਦੇ ਉਹ ਕੱਚਾ ਨਰ ਹੈ, ਸਹੀ ਨਰ ਕੱਚਾ ਬੋਲੇ ਸਭ ਕੱਚਾ, ਜੋ ਬੋਲਦਾ ਕੱਚ ਹੀ ਬੋਲਦਾ। ਇਸ ਕਰਕੇ ਜਿਹੜਾ ਬਚਨ ਹਾਰ ਜਾਵੇ ਉਹਦਾ ਜਿਹੜਾ ਚਰਿੱਤਰ ਹੈ ਨਾ, ਉਹ ਝੂਠਾ ਹੁੰਦਾ। ਯਤਨ ਕਰਨਾ ਗੁਰਸਿੱਖ ਨੇ ਕਿ ਜਿਹੜਾ ਬਚਨ ਕੀਤਾ ਉਹ ਬਚਨ ਪਾਲਣਾ, ਜਿਹੜਾ ਬਚਨ ਕਰਦੇ ਆਪਣੇ ਉਸ ਬਚਨ ਦੀ ਪਾਲਣਾ ਕਰਨੀ ਹੈ। ਉਸ ਬਚਨ ਨੂੰ ਪਾਲਣ ਵਾਸਤੇ ਭਾਵੇਂ ਆਪਣੇ ਪ੍ਰਾਣ ਦੇਣੇ ਪੈ ਜਾਣ, ਪਰ ਆਪਣਾ ਬਚਨ ਨਹੀਂ ਹਾਰਨਾ ਸਿੱਖ ਨੇ। ਤੇ ਜਿਹੜਾ ਬਚਨ ਹਾਰ ਹੈ, ਮਹਾਰਾਜ ਜੀ ਕਹਿੰਦੇ ਬਚਨ ਹਾਰਨ ਵਾਲਾ ਉਹਦਾ ਚਰਿੱਤਰ ਝੂਠਾ ਹੈ।
ਜੋ ਮੇਰਾ ਸ਼ੁਭ ਸਿੱਖ ਕਹਾਵੇ,
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸ਼ੁਭ ਸਿੱਖ ਕਹਾਉਂਦਾ, ਕਿ ਮੈਂ ਗੁਰੂ ਕਾ ਸਿੱਖ ਹਾਂ, ਇਹ ਕਹਾਉਂਦਾ ਜਿਹੜਾ ਮੇਰਾ ਸ਼ੁਭ ਸਿੱਖ ਕਹਾਉਂਦਾ,
ਪਾਹੁਲ ਲੈ ਸ਼ੁਭ ਕਰਮ ਕਮਾਵੇ।
ਪਾਤਸ਼ਾਹ ਕਹਿੰਦੇ ਉਹ ਖੰਡੇ ਦੀ ਪੌਲ ਛਕੇ, ਜਿਹੜਾ ਮੇਰਾ ਸਿੱਖ ਕਹਾਉਂਦਾ ਨਾ, ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ, ਉਹ ਖੰਡੇ ਦੀ ਪੌਲ ਛਕੇ। ਗੁਰੂ ਕੇ ਖਾਲਸੇ ਨੂੰ ਸਾਰੇ ਸਿੱਖਾਂ ਨੂੰ ਹੁਕਮ ਹੈ ਖੰਡੇ ਧਾਰ ਦੀ ਪੌਲ ਛਕਣੀ। ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਕਹਿਣ ਨੂੰ ਆਪਾਂ ਸਾਰੇ ਕਹਿ ਦਿੰਦੇ ਅਸੀਂ ਸਿੱਖ ਹਾਂ, ਪਰ ਸਿੱਖ ਉਦੋਂ ਬਣੀਦਾ, ਕਲਗੀਧਰ ਕਹਿੰਦੇ, ਜਦੋਂ ਖੰਡੇ ਦੀ ਪੌਲ ਛਕ ਲੋਗੇ। ਇਸ ਕਰਕੇ ਭਾਈ ਖੰਡੇ ਦੀ ਪੌਲ ਛਕਣੀ ਹਰ ਇੱਕ ਵਾਸਤੇ ਜ਼ਰੂਰੀ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵਾਂ, ਉਹਨਾਂ ਸਾਰਿਆਂ ਨੂੰ ਬਰਾਬਰ ਕਰਨ ਵਾਸਤੇ ਸਤਿਗੁਰਾਂ ਨੇ ਖੰਡੇ ਦੀ ਪੌਲ ਦਿੱਤੀ, ਫਿਰ ਇੱਕ ਰੂਪ ਬਣਾ ਦਿੱਤਾ ਖਾਲਸਾ। ਤੋ ਸਾਹਿਬ ਕਹਿੰਦੇ ਭਾਈ ਜਿਹੜਾ ਮੇਰਾ ਸਿੱਖ ਕਹਾਉਂਦਾ ਹੈ, ਉਹ ਖੰਡੇ ਦੀ ਪੌਲ ਛੱਕ ਕੇ, ਕੱਲੀ ਪੌਲ ਛੱਕਣੀ ਇੱਥੇ ਤੱਕ ਹੀ ਗੱਲ ਨਹੀਂ ਬਣਦੀ, ਫਿਰ ਅੱਗੇ ਸ਼ੁਭ ਕਰਮ ਕਮਾਵੇ, ਕੰਮ ਵੀ ਚੰਗੇ ਕਰੇ, ਕਰਮ ਵੀ ਅੱਗੇ ਸ਼ੁਭ ਕਰੇ।
ਪਿਛਲੇ ਅੱਗ ਸਭ ਜਾਏ ਬਿਲਾਏ,
ਉਹਦੇ ਜਿਤਨੇ ਪਿਛਲੇ ਅੱਗ ਨੇ, ਪਾਪ ਨੇ, ਜਿਹੜਾ ਸਿੱਖ ਖੰਡੇ ਦੀ ਪੌਲ ਛੱਕ ਕੇ ਚੰਗੇ ਕਰਮ ਕਰਨ ਲੱਗ ਪਵੇ, ਅੱਗੋਂ ਵਾਸਤੇ ਸੁਧਰ ਜਾਏ, ਉਹਦੇ ਪਿਛਲੇ ਜਿੰਨੇ ਵੀ ਔਗਣ ਨੇ ਸਾਰੇ ਬਿਨਸ ਜਾਂਦੇ ਨੇ, ਉਹਦੇ ਪਿਛਲੇ ਪਾਪ ਸਾਰੇ ਬਖਸ਼ੇ ਜਾਂਦੇ ਨੇ। ਖਾਲਸਾ ਜੀ ਅੱਜ ਕੱਲ੍ਹ ਸਾਡੇ ਵਿੱਚ ਪ੍ਰਚਾਰ ਕਰ ਦਿੰਦੇ, ਕਈ ਹੁਣ ਹਰ ਇੱਕ ਦਾ ਜੀਵਨ ਬਚਪਨ ਤੋਂ ਇੱਕੋ ਜਿਹਾ ਨਹੀਂ ਹੁੰਦਾ, ਕਈਆਂ ਨੇ ਪਹਿਲਾਂ ਆਪਣੇ ਜੀਵਨ ਵਿੱਚ ਬੜੀਆਂ ਖੁਨਾਮੀਆਂ ਕੀਤੀਆਂ ਹੁੰਦੀਆਂ, ਮਾੜੇ ਭੈੜੇ ਕੰਮ ਕੀਤੇ ਹੁੰਦੇ ਨੇ, ਪਰ ਜਦੋਂ ਖੰਡੇ ਦੀ ਪੌਲ ਛੱਕ ਲੈਂਦਾ ਸਿੰਘ ਸੱਜ ਜਾਂਦਾ ਹੈ, ਤੇ ਬਾਅਦ ਵਿੱਚ ਵੀ ਕਈ ਕਹਿੰਦੇ ਜੀ ਹੁਣ ਤੱਕ ਤਾਂ ਆਹ ਮਾੜੇ ਕੰਮ ਕਰਦਾ ਰਿਹਾ, ਹੁਣ ਵੇਖੋ ਬਾਬਾ ਬਣਿਆ ਫਿਰਦਾ, ਹੁਣ ਵੇਖੋ ਗਾਤਰਾ ਉੱਤੋਂ ਦੀ ਪਾਈ ਫਿਰਦਾ, ਲੋਕਾਂ ਦੀ ਬਿਰਤੀ ਹੈ। ਵੇਖੋ ਜਿੰਨੇ ਮਰਜ਼ੀ ਉਹਨੇ ਗੁਨਾਹ ਪਹਿਲਾਂ ਕੀਤੇ ਨੇ ਜ਼ਿੰਦਗੀ ਵਿੱਚ, ਪਰ ਜੇ ਉਹਨੇ ਖੰਡੇ ਦੀ ਪੌਲ ਛੱਕ ਲਈ ਅੱਗੇ ਵਾਸਤੇ ਸੁਧਰ ਗਿਆ, ਹੁਣ ਨਹੀਂ ਕਰ ਰਿਹਾ। ਮਹਾਰਾਜ ਜੀ ਕਹਿੰਦੇ ਭਾਈ ਫਿਰ ਉਹਦੇ ਜਿੰਨੇ ਵੀ ਕੀਤੇ ਗੁਨਾਹ ਨੇ ਉਹ ਸਾਰੇ ਬਖਸ਼ੇ ਜਾਂਦੇ ਨੇ।
ਗੁਰ ਸ਼ਰਨੀ ਜਬਈ ਪਰ ਜਾਏ।
ਜਦੋਂ ਸਤਿਗੁਰਾਂ ਦੀ ਸ਼ਰਨ ਵਿਚ ਪੈ ਜਾਂਦਾ ਨਾ, ਗੁਰੂ ਦੀ ਸ਼ਰਨ ਚ ਆ ਜਾਂਦਾ ਤੇ ਕਹਿੰਦਾ ਸਤਿਗੁਰੂ ਮੇਰੇ ਪਿਛਲੇ ਔਗਣ ਬਖਸ਼ ਦਿਓ, ਮੈਨੂੰ ਅੱਗੇ ਤੇ ਮਾਰਗ ਪਾਓ, ਸ਼ੁਭ ਰਸਤਾ ਵਿਖਾਓ। ਜਦੋਂ ਸ਼ਰਨ ਵਿਚ ਆ ਕੇ ਬੇਨਤੀ ਕਰਦਾ ਹੈ ਤੇ ਸਤਿਗੁਰੂ ਇਹਦੇ ਸਾਰੇ ਪਿਛਲੇ ਔਗਣ ਬਖਸ਼ ਕੇ ਅੱਗੇ ਵਾਸਤੇ ਸ਼ੁਭ ਮਾਰਗ ਤੇ ਸ਼ੁਭ ਰਸਤੇ ਤੇ ਪਾ ਦਿੰਦੇ ਹਨ।
ਅਸਰ ਪੂਤ ਕੀ ਸੇਵਾ ਤਜੈ।
ਪਾਤਸ਼ਾਹ ਕਹਿੰਦੇ ਕਿਸੇ ਅਸੁਰ ਦੀ ਦਾਨਵ ਦੀ ਪੂਜਾ ਨਹੀਂ ਕਰਨੀ ਸਿੱਖ ਨੇ, ਕਿਸੇ ਭੂਤ ਨੂੰ ਕਿਸੇ ਪ੍ਰੇਤ ਨੂੰ ਨਹੀਂ ਪੂਜਣਾ ਸਿੱਖ ਨੇ। ਪੂਜੀ ਜਾਂਦੇ ਨੇ ਲੋਕ, ਕੋਈ ਰਾਕਸ਼ਾਂ ਨੂੰ ਪੂਜੀ ਜਾਂਦਾ। ਸਾਡੇ ਦੇਸ਼ ਦੇ ਵਿੱਚ ਰਾਕਸ਼ਾਂ ਦੀ ਵੀ ਪੂਜਾ ਹੁੰਦੀ ਹੈ। ਕਈ ਸੂਬਿਆਂ ਦੇ ਵਿੱਚ ਬੜੇ ਬੜੇ ਜਿਹੜੇ ਰਾਕਸ਼ ਹੋਏ ਨੇ ਨਾ, ਉਹਨਾਂ ਰਾਕਸ਼ਾਂ ਨੂੰ ਵੀ ਪੂਜਦੇ ਨੇ ਲੋਕ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਨਾ ਕਿਸੇ ਰਾਕਸ਼ ਦੀ ਪੂਜਾ ਕਰੇ ਤੇ ਨਾ ਹੀ ਕਿਸੇ ਭੂਤ ਦੀ। ਭੂਤਾਂ ਨੂੰ ਵੀ ਪੂਜਦੇ ਨੇ ਲੋਕ, ਉਹਨਾਂ ਨੂੰ ਵੀ ਪੂਜਦੇ ਨੇ। ਇਸ ਕਰਕੇ ਉਹਨਾਂ ਭੂਤਾਂ ਦੀ ਵੀ ਪੂਜਾ ਨਹੀਂ ਕਰਨੀ।
ਪਾਹਨ ਕੀ ਪੂਜਾ ਨੇ ਜਜੈ।
ਪੱਥਰ ਦੀ ਪੂਜਾ ਨਹੀਂ ਕਰਨੀ, ਮੂਰਤੀ ਦੀ ਪੂਜਾ ਨਹੀਂ ਕਰਨੀ ਸਿੱਖ ਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਸਪਸ਼ਟ ਕਿਹਾ, ਕਬੀਰ ਜੀ ਦੇ ਬਚਨ ਨੇ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਉ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦੇਵ। ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦੇਵ ਪਰ ਤਖ ਤੋਰੈ ਕਰਹਿ ਕਿਸ ਕੀ ਸੇਓ, ਪਾਖਾਣ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਉ, ਜੇ ਉਹ ਮੂਰਤ ਸਾਚੀ ਹੈ ਤਾਂ ਗੜਨ ਹਾਰੈ ਖਾਓ। ਕਿੰਨਾ ਵੱਡਾ ਵਿਰੋਧ ਹੈ ਇੱਥੇ ਮੂਰਤੀ ਪੂਜਾ ਦਾ। ਭਗਤ ਨਾਮਦੇਵ ਜੀ ਕਹਿੰਦੇ ਇੱਕ ਪੱਥਰ ਮੰਦਰ ਦੀ ਦਹਿਲੀਜ਼ ਵਿੱਚ ਲਾਇਆ, ਇੱਕ ਪੱਥਰ ਸਾਹਮਣੇ ਮੂਰਤੀ ਬਣਾ ਕੇ ਰੱਖਿਆ, ਉਹਦੀ ਪੂਜਾ ਕਰ ਰਿਹਾ, ਇੱਕ ਤੇ ਪੈਰ ਰੱਖਦਾ। ਕਹਿੰਦੇ ਕਿੱਥੋਂ ਦਾ ਇਨਸਾਫ ਹੈ ਬਈ, ਜੇ ਉਹ ਦਿਓ ਤਾਂ ਉਹ ਵੀ ਦੇਵਾ। ਕਹਿੰਦੇ ਜੇ ਉਹ ਮੂਰਤੀ ਪੱਥਰ ਦੀ ਦੇਵਤਾ ਹੈ ਤੇ ਫਿਰ ਇਹ ਵੀ ਤਾਂ ਦੇਵਤਾ ਜਿਹਦੇ ਤੇ ਪੈਰ ਰੱਖਿਆ ਤੂੰ। ਸੰਗੇ ਮਰਮਰ ਲਾਇਆ ਵੀ ਪੱਥਰ ਹੈ, ਇੱਕ ਸੰਗੇ ਮਰਮਰ ਦੀ ਮੂਰਤੀ ਬਣਾ ਕੇ ਰੱਖੀ, ਉਹਨੂੰ ਮੱਥਾ ਟੇਕਦਾ, ਇੱਕ ਤੇ ਪੈਰ ਰੱਖਦਾ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਕਿਸੇ ਮੂਰਤੀ ਦੀ ਪੱਥਰ ਦੀ ਪੂਜਾ ਨਹੀਂ ਕਰਦਾ। ਕਲਗੀਧਰ ਦੇ ਬਚਨ ਨੇ, ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ। ਉਸ ਪਰਮਾਤਮਾ ਨੂੰ ਜਿਹੜੇ ਪੱਥਰ ਸਮਝ ਕੇ ਪੂਜਦੇ ਨੇ, ਦਰਅਸਲ ਉਹ ਪਰਮਾਤਮਾ ਦਾ ਭੇਦ ਨਹੀਂ ਸਮਝਦੇ, ਪਰਮੇਸ਼ਰ ਦੀ ਮਹਿਮਾ ਨੂੰ ਨਹੀਂ ਸਮਝਦੇ, ਨਹੀਂ ਜਾਣਦੇ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ, ਪਾਹਨ ਕੀ ਪੂਜਾ ਨਹਿ ਜਜੈ। ਇੱਕ ਮੜੀਅਨ ਕਬਰਨ ਮਹਿ ਜਾਹੀ, ਦਹੂਅਨ ਮੈਂ ਪਰਮੇਸ਼ਰ ਨਾਹੀ। ਨਾ ਮੜੀਆਂ ਵਿੱਚ, ਨਾ ਕਬਰਾਂ ਵਿੱਚ, ਪੱਥਰਾਂ ਦੀਆਂ ਮੂਰਤੀਆਂ ਵਿੱਚ ਕਿਤੇ ਵੀ ਪਰਮਾਤਮਾ ਨਹੀਂ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਛਾਹਾ ਕੋ ਸੀਸ ਨਿਵਾਯੋ, ਕੋਊ ਬੁਤਾਨ ਕੋ ਪੂਜਤ ਹੈ ਪਾਸ, ਕੋਊ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਝਿਓ ਸਭ ਹੀ ਜਾਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪੱਥਰਾਂ ਨੂੰ ਰੱਬ ਸਮਝੀ ਜਾਂਦੇ ਨੇ, ਪੱਥਰਾਂ ਨੂੰ ਪਰਮੇਸ਼ਰ ਸਮਝੀ ਜਾਂਦੇ ਨੇ, ਪੱਥਰਾਂ ਦੀ ਸੇਵਾ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਪੱਥਰਾਂ ਦੀ ਪੂਜਾ ਨਾ ਕਰੇ, ਪਾਹਨ ਦੀ ਪੂਜਾ ਨਾ ਕਰੇ।
ਪਾਹਨ ਪੂਜਾ ਕਲ ਕਾ ਪਾਓ।
ਕਲਯੁਗ ਦਾ ਪ੍ਰਚਾਰ ਜਾਂ ਤਰੀਕਾ ਹੈ ਪੱਥਰ ਦੀ ਪੂਜਾ ਕਰਨੀ। ਮੰਨ ਲਓ ਤੁਸੀਂ ਕਲਯੁਗ ਦਾ ਪ੍ਰਚਾਰ ਕਰ ਰਹੇ, ਹੁਣ ਪੱਥਰ ਦੀ ਮੂਰਤੀ ਕਦੇ ਕਿਸੇ ਨੂੰ ਬੋਲ ਕੇ ਉਪਦੇਸ਼ ਦਿੰਦਿਆਂ ਸੁਣੀ ਹੈ ਕਿ ਉਹ ਬੋਲ ਕੇ ਉਪਦੇਸ਼ ਦਿੰਦੀ ਹੋਵੇ, ਉਹ ਕਹਿੰਦੀ ਹੋਵੇ? ਜੇ ਉਹ ਦੇਵ ਹੈ ਤਾਂ ਫਿਰ ਉਹਨੂੰ ਬੋਲ ਕੇ ਉਪਦੇਸ਼ ਦੇਣਾ ਚਾਹੀਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਲਯੁਗ ਦਾ ਪ੍ਰਚਾਰ ਦਾ ਤਰੀਕਾ ਹੈ ਪੱਥਰਾਂ ਦੀ ਪੂਜਾ ਕਰਨੀ, ਮੂਰਤੀਆਂ ਦੀ ਪੂਜਾ ਕਰਨੀ।
ਮੜੀ ਮਸਾਣੀ ਝੂਠ ਸੁਆਓ,
ਮਹਾਰਾਜ ਜੀ ਕਹਿੰਦੇ ਮੜੀਆਂ ਨੂੰ, ਮਸਾਣਾ ਨੂੰ ਪੂਜਣਾ ਇਹ ਸਭ ਝੂਠੇ ਪ੍ਰਯੋਜਨ ਹਨ।
ਡਿੰਬ ਕਰੇ ਮੁੰਦੇ ਜੇ ਨਾਕ,
ਡਿੰਬ ਦਾ ਮਤਲਬ ਹੁੰਦਾ ਪਖੰਡ ਕਰਨ ਵਾਲੇ। ਮਹਾਰਾਜ ਕਹਿੰਦੇ ਮੇਰਾ ਸਿੱਖ ਪਖੰਡੀ ਨਹੀਂ ਹੈ, ਔਰ ਜਿਹੜਾ ਪਖੰਡ ਕਰਦਾ ਤੇ ਪਖੰਡ ਕਰਕੇ ਨੱਕਾਂ ਮੁੰਦਦਾ ਤੇ ਨੱਕਾਂ ਮੁੰਦ ਕੇ ਹੋਰ ਅੱਗੇ ਦੱਸਦੇ ਨੇ।
ਜਪਨੀ ਫੇਰੇ ਬੜਾ ਨਪਾਕ,
ਪਖੰਡ ਕਰਕੇ ਮਾਲਾ ਫੇਰ ਫੇਰ ਵਿਖਾਉਂਦਾ ਲੋਕਾਂ ਨੂੰ ਵੀ ਮੈਂ ਇੰਨੀਆਂ ਮਾਲਾ ਫੇਰੀਆਂ ਨੇ। ਪਖੰਡ ਕਰਕੇ ਜਦੋਂ ਵਿਖਾਵੇ ਵਿੱਚ ਆ ਗਈ ਮਾਲਾ ਤੇ ਮਹਾਰਾਜ ਜੀ ਕਹਿੰਦੇ ਜਦੋਂ ਪਖੰਡ ਕਰਕੇ ਮਾਲਾ ਫੇਰਦਾ ਨੱਕਾਂ ਮੁੰਦਦਾ, ਬੜੇ ਬੜੇ ਹੋਰ ਤਰ੍ਹਾਂ ਦੇ ਵਿਖਾਵੇ ਕਰ ਕਰ ਲੋਕਾਂ ਨੂੰ ਵਿਖਾਉਂਦਾ, ਪਾਤਸ਼ਾਹ ਕਹਿੰਦੇ ਉਹ ਸਭ ਤੋਂ ਵੱਡਾ ਨਪਾਕ ਹੈ, ਅਪਵਿੱਤਰ ਹੈ। ਪਾਤਸ਼ਾਹ ਗੁਰੂ ਕਲਗੀਧਰ ਦੇ ਬਚਨ ਨੇ ਡਿੰਬਨ ਮੈਂ ਪਰਮੇਸ਼ਰ ਨਾਹੀਂ, ਜਿਹੜੇ ਪਖੰਡੀ ਨੇ ਨਾ ਪਖੰਡੀਆਂ ਦੇ ਕੋਲ ਰੱਬ ਨਹੀਂ ਹੁੰਦਾ, ਉਹਨਾਂ ਕੋਲ ਕੇਵਲ ਕਲਯੁਗ ਹੈ। ਕਲਯੁਗ ਦਾ ਸਮਾਂ ਖਾਲਸਾ ਜੀ ਇਤਨਾ ਭਿਆਨਕ ਹੈ ਕਿ ਜਿਹੜਾ ਪਖੰਡ ਕਰਦਾ ਪੂਜਾ ਉਸੇ ਦੀ ਹੁੰਦੀ ਹੈ, ਪਖੰਡ ਕਰਨ ਵਾਲੇ ਦੀ ਪੂਜਾ ਹੁੰਦੀ। ਕਲੀ ਕਾਲ ਦੇ ਇਸ ਘੋਰ ਸਮੇਂ ਵਿੱਚ ਵਰਤਾਰਾ ਇਸ ਤਰ੍ਹਾਂ ਦਾ ਵਰਤ ਰਿਹਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਖਨ ਪੀਤਰ ਤੇਲ ਕੋ ਡਾਰ ਕੈ ਲੋਗਨ ਨੀਰ ਬਹਾਏ ਦਿਖਾਵੇ। ਬੜੇ ਨੇ ਇਹੋ ਜਿਹੇ ਪਖੰਡੀ, ਅੱਖਾਂ ਵਿੱਚ ਤੇਲ ਪਾ ਲੈਣਗੇ ਤੇ ਲੋਕਾਂ ਨੂੰ ਅੱਖਾਂ ਵਿੱਚੋਂ ਪਾਣੀ ਵਹਾ ਵਹਾ ਕੇ ਵਿਖਾਉਣਗੇ। ਵੇਖਣ ਵਾਲੇ ਲੋਕ ਕਹਿੰਦੇ ਵੇਖੋ ਜੀ ਕਿੱਡੇ ਵੱਡੇ ਸੰਤ ਨੇ, ਕਿੱਡੇ ਵੱਡੇ ਮਹਾਂਪੁਰਖ ਨੇ, ਹਰ ਵੇਲੇ ਅੱਖਾਂ ਚੋਂ ਹੰਝੂ ਹੀ ਵਹਿੰਦੇ ਰਹਿੰਦੇ ਨੇ, ਨੇਤਰਾਂ ਵਿੱਚੋਂ ਪਾਣੀ ਵਗਦਾ ਰਹਿੰਦਾ ਹਰ ਵੇਲੇ, ਕਿੱਡੇ ਮਹਾਂਪੁਰਖ ਨੇ। ਉਹ ਪਾਣੀ ਭਾਵੇਂ ਉਹਨੇ ਅੱਖਾਂ ਦੇ ਵਿੱਚ ਤੇਲ ਪਾ ਕੇ ਵਹਾਇਆ ਹੋਵੇ, ਅੱਜ ਕੱਲ੍ਹ ਤਾਂ ਦਵਾਈਆਂ ਹੀ ਬੜੀਆਂ ਮਿਲ ਜਾਂਦੀਆਂ ਵੀ ਅੱਖਾਂ 'ਚ ਪਾ ਲਓ ਤੇ ਅੱਥਰੂ ਵਹੀ ਜਾਂਦੇ ਨੇ, ਵਹੀ ਜਾਂਦੇ ਤੇ ਲੋਕ ਵੇਖ ਵੇਖ ਕੇ ਖੁਸ਼ ਹੋਈ ਜਾਂਦੇ ਨੇ। ਅੱਜ ਪਖੰਡ ਦੀ ਪੂਜਾ ਜ਼ਿਆਦਾ ਹੁੰਦੀ, ਜਿੱਥੇ ਵਿਖਾਵਾ ਉੱਥੇ ਪੂਜਾ ਹੁੰਦੀ, ਜਿੱਥੇ ਸੱਚਾਈ ਹੋਵੇ ਨਾ ਉੱਥੇ ਲੋਕ ਕਹਿੰਦੇ ਇੱਥੇ ਕੀ ਹੈ ਜੀ, ਇੱਥੇ ਤਾਂ ਕੁਝ ਵੀ ਨਹੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਇਹੋ ਜਿਹਾ ਪਖੰਡੀ ਹੈ ਉਹ ਨਾਪਾਕ ਹੈ, ਅਪਵਿੱਤਰ ਹੈ।
ਜਿਨ ਕੇ ਪਾਓ ਨਾ ਅੰਤਰ ਫੁਰਾ,
ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਫੁਰਿਆ। ਪਾਓ ਦਾ ਮਤਲਬ ਹੁੰਦਾ ਪ੍ਰੇਮ, ਹਿਰਦੇ ਚ ਪ੍ਰੇਮ ਹੋਣਾ ਚਾਹੀਦਾ ਸਿੱਖ ਦੇ। ਅੱਜ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਹੁਕਮਨਾਮਾ ਵੀ ਇਹੀ ਬਖਸ਼ਿਆ ਕਿ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਾਓ ਹੈ, ਪ੍ਰੇਮ ਹੈ, ਉਹਨਾਂ ਨੂੰ ਪਰਮਾਤਮਾ ਸਵਾਰਦਾ। ਜਿਨ ਕੈ ਭਾਂਡਾ ਪਾਓ ਤਿਨ੍ਹਾਂ ਸਵਾਰ ਸੀ, ਸੁਖੀ ਕਰੈ ਪਸਾਓ ਦੁੱਖ ਵਿਸਾਰ ਸੀ। ਜਿਨ੍ਹਾਂ ਦੇ ਹਿਰਦਿਆਂ ਵਿੱਚ ਪ੍ਰੇਮ ਹੈ ਉਹਨਾਂ ਨੂੰ ਪਰਮਾਤਮਾ ਆਪਣੇ ਹੱਥੀਂ ਸਵਾਰਦਾ ਹੈ, ਜਿਨ੍ਹਾਂ ਅੰਦਰ ਪ੍ਰੇਮ ਨਹੀਂ ਉਹ ਖਾਲਸਾ ਜੀ ਮੁਰਦੇ ਨੇ, ਮੁਰਦੇ ਜੀਵਦੇ ਜਾਗਦੇ ਮੁਰਦੇ, ਤੁਰੇ ਫਿਰਦੇ ਮੁਰਦੇ ਨੇ ਉਹ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ, ਪ੍ਰੀਤ ਨਹੀਂ। ਇਸ ਕਰਕੇ ਕਲਗੀਧਰ ਕਹਿੰਦੇ ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ, ਇਹ ਮੈਂ ਗੱਲ ਸੱਚ ਕਹਿ ਦਿਆਂ ਸੱਚ। ਤੋ ਇੱਥੇ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਭਾਉ ਨਹੀਂ ਫੁਰਿਆ, ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਫੁਰਿਆ,
ਕਿਉਂ ਮੂਰਖ ਤੀਰਥ ਭਰਮ ਫੇਰਾ।
ਕਹਿੰਦੇ ਉਹ ਮੂਰਖਾ ਕਿਉਂ ਤੀਰਥਾਂ ਤੇ ਭਰਮ ਦਾ ਫਿਰਦਾ, ਜੇ ਤੇਰੇ ਅੰਦਰ ਪਿਆਰ ਹੀ ਨਹੀਂ ਤੇ ਤੀਰਥਾਂ ਤੇ ਭਟਕ ਕੇ ਕੀ ਲੱਭਣਾ। ਜੇ ਤੇਰੇ ਅੰਦਰ ਪ੍ਰੇਮ ਹੀ ਨਹੀਂ ਤੇ ਤੀਰਥਾਂ ਤੇ ਭਟਕ ਕੇ ਤੈਨੂੰ ਕੀ ਮਿਲਣਾ, ਉਥੇ ਭਰਮ ਕੇ ਤੈਨੂੰ ਕੀ ਲੱਭ ਜਾਣਾ।
ਕੀਰਤਨ ਭਜਨ ਗੰਗ ਜਲ ਧਾਰ ਸੋਈ ਮੁਕਤ ਜੋ ਭਜੇ ਮੁਰਾਰ।
ਮਹਾਰਾਜ ਜੀ ਦੇ ਮਾਂ ਵਾਕ ਨੇ ਗੰਗਾ ਜਲ ਗੁਰ ਗੋਬਿੰਦ ਨਾਮ ਕਲਗੀਧਰ ਕਹਿੰਦੇ ਭਾਈ ਜਿਹੜਾ ਕੀਰਤਨ ਹੈ ਪਰਮੇਸ਼ਰ ਦਾ ਭਜਨ ਹੈ, ਦਰਅਸਲ ਇਹੀ ਸਾਡੇ ਸਿੱਖਾਂ ਵਾਸਤੇ ਗੰਗਾ ਦਾ ਜਲ ਹੈ, ਇਹੀ ਗੰਗਾ ਦਾ ਜਲ ਹੈ, ਸਾਡੇ ਸਿੱਖਾਂ ਨੂੰ ਹੋਰ ਕਿਸੇ ਦੂਜੀ ਗੰਗਾ ਦੀ ਲੋੜ ਹੀ ਨਹੀਂ, ਇਹੀ ਗੰਗਾ ਦਾ ਜਲ ਹੈ। ਕੀਰਤਨ ਤੇ ਭਜਨ, ਹਰ ਵੇਲੇ ਕੀਰਤਨ ਕਰਨਾ, ਪਰਮੇਸ਼ਰ ਦਾ ਭਜਨ ਕਰਨਾ, ਜਿਹੜਾ ਇਸ ਤਰ੍ਹਾਂ ਦਾ ਗੰਗਾ ਜਲ ਵਿੱਚ ਇਸ਼ਨਾਨ ਕਰਦਾ ਹੈ, ਸੋਈ ਮੁਕਤ ਜੋ ਭਜੈ ਮੁਰਾਰ, ਉਹੀ ਮੁਕਤ ਹੈ ਜਿਹੜਾ ਮੁਰਾਰ ਪਰਮੇਸ਼ਰ ਦਾ ਭਜਨ ਕਰਦਾ ਹੈ।
ਇਮ ਸਿੱਖਨ ਸੋ ਪ੍ਰਥਮ ਪ੍ਰਸੰਗ,
ਇਸ ਤਰ੍ਹਾਂ ਸਿੱਖਾਂ ਦੇ ਨਾਲ ਸਤਿਗੁਰੂ ਜੀ ਨੇ ਇਹ ਪ੍ਰਥਮ ਪ੍ਰਸੰਗ ਕੀਤਾ ਹੈ।
ਕਰਿਓ ਸੁਨਾਵਨ ਚਿਤ ਹਿਤ ਸੰਗ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਉਸ ਵੇਲੇ ਸਾਰੇ ਸਿੱਖਾਂ ਨੂੰ ਸਰਵਣ ਕਰਵਾਏ ਹਨ।
ਦੋਹਰਾ ਦੀਪ ਸਿੰਘ ਹੋਏ ਅਵਤਰੈ, ਕੂੜੇ ਕਰ ਸੀਰਾਸ।
ਮਹਾਰਾਜ ਜੀ ਕਹਿੰਦੇ ਜਿੰਨੇ ਮਜ਼ਬਾਂ ਨੂੰ ਸਾਰਿਆਂ ਨੂੰ ਕੂੜਾ ਕਰੇਗਾ, ਝੂਠਾ ਕਰੇਗਾ, ਇਹੋ ਜਿਹਾ ਸਾਡਾ ਸਿੰਘ ਪੈਦਾ ਹੋਵੇਗਾ।
ਸਿੱਖ ਹਮਾਰਾ ਅਮਰ ਸਦ, ਤਿੰਨ ਕੀ ਕਰੀ ਪ੍ਰਕਾਸ਼।
ਸਾਡਾ ਜਿਹੜਾ ਸਾਡੇ ਸਿੱਖ ਨੇ ਮਹਾਰਾਜ ਜੀ ਕਹਿੰਦੇ ਉਹ ਸਦਾ ਅਮਰ ਰਹਿਣਗੇ, ਉਹ ਸਦਾ ਵਾਸਤੇ ਰਹਿਣਗੇ, ਖਾਲਸਾ ਸਦਾ ਵਾਸਤੇ ਰਹੇਗਾ, ਉਹਨਾਂ ਦੇ ਮਜ਼ਹਬ ਦਾ ਖਾਲਸੇ ਪੰਥ ਦਾ ਪ੍ਰਕਾਸ਼ ਹੋਵੇਗਾ।
ਇੱਕ ਬੇਰ ਸਤਿਗੁਰ ਕਹਿਓ ਕਲ ਮੈਂ ਸਿੱਖੀ ਮੋਰ।
ਇੱਕ ਵਾਰ ਗੁਰੂ ਕਲਗੀਧਰ ਜੀ ਨੇ ਬਚਨ ਕੀਤਾ, ਕਹਿੰਦੇ ਸਿੰਘੋ ਕਲਯੁਗ ਦੇ ਵਿੱਚ ਮੇਰੀ ਜਿਹੜੀ ਸਿੱਖੀ ਹੈ,
ਧਰਮ ਕਮਾਵੇ ਬਚੇ ਸੋ ਸਿਦਕ ਬਿਨਾ ਸਭ ਖੋਰ।
ਜਿਹੜਾ ਧਰਮ ਕਮਾਵੇਗਾ ਉਹ ਬਚੇਗਾ, ਮੇਰਾ ਸਿੱਖ। ਜਿਹੜਾ ਕਲਯੁਗ ਦਾ ਪਹਿਰਾ ਬੜਾ ਭਿਆਨਕ ਹੈ ਨਾ, ਪਾਤਸ਼ਾਹ ਕਹਿੰਦੇ ਜਿਹੜਾ ਧਰਮ ਦੀ ਕਮਾਈ ਕਰੇਗਾ ਉਹ ਬਚੇਗਾ, ਜਿਹੜਾ ਆਪਣੇ ਹਿਰਦੇ ਚ ਗੁਰੂ ਦਾ ਸਿਦਕ ਤੇ ਭਰੋਸਾ ਰੱਖੇਗਾ ਉਹ ਤਰੇਗਾ, ਜਿਹਦੇ ਅੰਦਰ ਗੁਰੂ ਦਾ ਸਿਦਕ ਤੇ ਭਰੋਸਾ ਨਹੀਂ ਉਹ ਖੁਰ ਜਾਵੇਗਾ।
ਪੰਗਾਣੀ ਕੇ ਖੇਤ ਮੈਂ ਜੂਜੇ ਸਿੱਖ ਬੋਤਾਏ।
ਮਹਾਰਾਜ ਜੀ ਕਹਿੰਦੇ ਪੰਗਾਣੀ ਦੇ ਜੰਗ ਵਿੱਚ ਮੇਰੇ ਬੜੇ ਸਿੱਖ ਜੂਜੇ ਨੇ, ਪੰਗਾਣੀ ਦੇ ਜੰਗ ਵਿੱਚ ਮੇਰੇ ਬੜੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਹਨ।
ਸੁਖ ਭੋਗੇ ਆਨੰਦਪੁਰ ਮਾਖੋਵਾਲ ਕੇ ਮਾਏ।
ਔਰ ਮੇਰੇ ਬਹੁਤ ਸਾਰੇ ਖਾਲਸੇ ਨੇ ਸੁਖ ਭੋਗੇ ਨੇ, ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸੁਖ ਮਾਣੇ ਹਨ।
ਭਇਓ ਯੁੱਧ ਨਾ ਦੌਣ ਮੈਂ ਗਏ ਪਹਾੜੀ ਪਾਜ।
ਫਿਰ ਨਦੌਣ ਦਾ ਜੰਗ ਹੋਇਆ, ਉਸ ਨਦੌਣ ਦੇ ਜੰਗ ਵਿੱਚ ਅਲਫ ਖਾਂ ਵਰਗੇ ਨਦੌਣ ਦੇ ਜੰਗ ਦੇ ਵਿੱਚੋਂ ਭਾਜ ਖਾ ਕੇ ਭੱਜ ਗਏ, ਦੌੜ ਗਏ।
ਆਏ ਤੁਰਕ ਲਾਹੌਰ ਤੇ ਨੁਰੰਗ ਗੁਲਾਮੀ ਪਾਗ।
ਕਾਂਗੜੇ ਦਾ ਰਾਜਾ ਆਇਆ ਸੀ, ਜੰਮੂ ਦੇ ਪਹਾੜੀਏ ਨੱਠ ਗਏ ਉਸ ਵੇਲੇ ਜਿਹੜੇ ਲਾਹੌਰ ਤੋਂ ਚੜ ਕੇ ਆਏ ਸਨ।
ਰਾਜੇ ਫੂਟੇ ਆਪ ਮੈਂ ਮਰਿਓ ਤੁਰਕ ਸਰਦਾਰ।
ਹੁਸੈਨੀ ਖਾਂ ਮਾਰਿਆ ਗਿਆ ਔਰ ਜਿਹੜੇ ਪਹਾੜੀ ਰਾਜੇ ਸਨ ਉਹ ਆਪਸ ਵਿੱਚ ਹੀ ਫੁੱਟ ਗਏ, ਆਪਸ ਵਿੱਚ ਹੀ ਪਾਟ ਕੇ ਮਾਰੇ ਗਏ, ਸਾਡੇ ਤੱਕ ਨਹੀਂ ਪਹੁੰਚ ਸਕੇ।
ਹਮੇ ਬਚਾਇਓ ਹੱਥ ਦੇ ਸੋ ਮਾਰੇ ਕਰਤਾਰ।
ਸਾਨੂੰ ਵਾਹਿਗੁਰੂ ਨੇ ਪਰਮੇਸ਼ਰ ਨੇ ਆਪਣਾ ਹੱਥ ਦੇ ਕੇ ਬਚਾ ਲਿਆ ਔਰ ਕਰਤਾ ਪੁਰਖ ਪਰਮੇਸ਼ਰ ਨੇ ਉਹਨਾਂ ਦੋਖੀਆਂ ਨੂੰ ਮਾਰ ਮੁਕਾਇਆ।
ਲਖਣ ਉੱਤੀ ਕੇ ਗੁੰਮਪੁਰ ਪਾਏ ਜੁੱਧ ਸਭ ਸੁਧ।
ਮਹਾਰਾਜ ਜੀ ਕਹਿੰਦੇ ਭਾਈ ਲਖਣ ਉੱਤੀ ਤੇ ਗੁੰਮਪੁਰ ਦਾ ਅਸਲੀ ਸ਼ੁੱਧ ਪਾਠ ਹੈ ਲਖਨੋ ਤਾਰਾਪੁਰ ਚਾਹੀਦਾ ਹੈ। ਦੋ ਪਿੰਡ ਹਨ ਆਨੰਦਪੁਰ ਸਾਹਿਬ ਦੇ ਨੇੜੇ ਜਿੱਥੇ ਮਹਾਰਾਜ ਜੀ ਦਾ ਕਿਲਾ ਤਾਰਾਗੜ੍ਹ ਹੈ, ਇੱਥੇ ਮਹਾਰਾਜ ਜੀ ਦਾ ਜੰਗ ਹੋਇਆ। ਇਹਨੂੰ ਲਖਨੋ ਪਿੰਡ ਦੀ ਹੱਦ ਵੀ ਕਹਿੰਦੇ ਨੇ। ਇੱਥੇ ਮਹਾਰਾਜ ਜੀ ਕਹਿੰਦੇ ਫਿਰ ਯੁੱਧ ਹੋਇਆ, ਜੰਗ ਹੋਇਆ।
ਦਿੱਲੀ ਪਤ ਕੀ ਫੌਜ ਚੜ ਮਾਰੇ ਤੁਰਕਨ ਬ੍ਰਿਧ।
ਦਿੱਲੀ ਦੇ ਬਾਦਸ਼ਾਹ ਦੀ ਫੌਜ ਚੜ ਕੇ ਆਈ, ਬੜੇ ਬੜੇ ਤੁਰਕਾਂ ਨੂੰ ਇੱਥੇ ਜੰਗ ਦੇ ਮੈਦਾਨ ਵਿੱਚ ਸੋਧਾ ਲਾਇਆ, ਮੇਰੇ ਖਾਲਸੇ ਨੇ ਮਾਰ ਮੁਕਾਇਆ।
ਬੜੇ ਯੁੱਧ ਕਰ ਖਾਲਸਾ ਜੀਤੇ ਸ਼ਤਰੂ ਉਧਾਰ।
ਬੜੇ ਬੜੇ ਵੱਡੇ ਯੁੱਧ ਕਰਕੇ ਮੇਰੇ ਖਾਲਸੇ ਨੇ ਦੁਸ਼ਮਣਾਂ ਨੂੰ ਜਿੱਤਿਆ, ਦੁਸ਼ਮਣਾਂ ਨੂੰ ਮਾਰਿਆ ਹੈ।
ਜੀਤ ਖਾਲਸਾ ਕੁਲ ਨਾਸ਼ ਕਰ ਸੀਸ ਦੀਏ ਤਰਮਕਾਰ।
ਮੇਰੇ ਖਾਲਸੇ ਨੇ ਜਿੰਨੇ ਜੰਗ ਲੜੇ ਨੇ ਹੁਣ ਤਾਈ ਸਾਰੇ ਜੰਗ ਜਿੱਤੇ ਨੇ, ਔਰ ਇੱਥੋਂ ਤੱਕ ਕਿ ਕਈ ਸਿੰਘਾਂ ਨੇ ਆਪਣੀਆਂ ਸਾਰੀਆਂ ਕੁੱਲਾਂ ਜੰਗ ਵਿੱਚ ਨਾਸ ਕਰਾ ਲਈਆਂ, ਆਪਣੇ ਸਾਰੇ ਟੱਬਰ ਜੰਗ 'ਚ ਸ਼ਹੀਦ ਕਰਵਾ ਦਿੱਤੇ, ਪਰ ਉਹਨਾਂ ਸਿੰਘਾਂ ਨੇ ਆਪਣਾ ਧਰਮ ਪਾਲਿਆ, ਆਪਣੇ ਧਰਮ ਵਾਸਤੇ ਸੀਸ ਦਿੱਤੇ ਹਨ।
ਅਬ ਪੀ ਮਲੇ ਛੀ ਬੋ ਵਦੀ ਸਿੰਘ ਖਪਾਵੇ ਵੀਰ।
ਮਹਾਰਾਜ ਜੀ ਕਹਿੰਦੇ ਹੁਣ ਵੀ ਨਾ ਮਲੇਛਾਂ ਦਾ ਬੜਾ ਰਾਜ ਵਧਿਆ ਹੋਇਆ, ਤੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਸਮਾਂ ਬੀਤੇਗਾ ਮੇਰਾ ਖਾਲਸਾ ਮੇਰੇ ਸਿੰਘ ਇਹਨਾਂ ਮਲੇਛਾਂ ਦਾ ਨਾਸ ਕਰਨਗੇ, ਇਹਨਾਂ ਮਲੇਛਾਂ ਦਾ ਖਾਤਮਾ ਕਰਨਗੇ।
ਮੇਰੀ ਸਿੱਖਿਆ ਸੱਤ ਲੱਖ ਨਾਹੇ ਭੁਲਾਵੇ ਤੀਰ।
ਮੇਰੀ ਸਿੱਖਿਆ ਨੂੰ ਮੇਰੇ ਸਿੰਘ ਸੱਤ ਕਰਕੇ ਜਾਣਨਗੇ, ਔਰ ਜਿਹੜੀ ਸਿੱਖਿਆ ਮੈਂ ਆਪਣੇ ਸਿੰਘਾਂ ਨੂੰ ਦਿੱਤੀ ਹੈ ਇਹਨੂੰ ਮੇਰੇ ਸਿੱਖ ਕਦੇ ਨਹੀਂ ਭੁਲਾਉਣਗੇ। ਮੇਰੀ ਸਿੱਖਿਆ ਨੂੰ ਸਿੱਖਾਂ ਨੂੰ ਦਿੱਤੀ ਹੋਈ ਸਿੱਖਿਆ ਸੱਤ ਹੈ, ਔਰ ਜਿਹੜੇ ਮੇਰੇ ਧੀਰ ਜੀ ਸਿੱਖ ਨੇ ਉਹ ਕਦੇ ਮੇਰੀ ਸਿੱਖਿਆ ਨੂੰ ਨਹੀਂ ਭੁਲਾਉਣਗੇ। ਮਹਾਰਾਜ ਜੀ ਦੀ ਸਿੱਖਿਆ ਨਹੀਂ ਭੁਲਾਉਂਦੇ ਗੁਰੂ ਕੇ ਸਿੱਖ।
ਸਿੱਖ ਮਾਰੇ ਹੋਏਗੇ ਘਰ ਘਰ ਹੋਏਗਾ ਰਾਜ।
ਮਹਾਰਾਜ ਜੀ ਕਹਿੰਦੇ ਸਾਡਾ ਸਿੱਖਾਂ ਦਾ ਰਾਜ ਹੋਵੇਗਾ, ਘਰ ਘਰ ਵਿੱਚ ਮੇਰੇ ਸਿੱਖਾਂ ਦਾ ਰਾਜ ਹੋਵੇਗਾ।
ਤਾਂ ਪਿੱਛੇ ਇੱਕ ਸਿੱਖ ਮਮ ਧਰੇ ਪੰਥ ਕੀ ਲਾਜ।
ਕਹਿੰਦੇ ਫਿਰ ਉਸੇ ਪੰਥ ਦੇ ਵਿੱਚ ਮੇਰਾ ਇੱਕ ਸਿੱਖ ਹੋਵੇਗਾ ਜਿਹੜਾ ਖਾਲਸਾ ਰਾਜ ਸਥਾਪਿਤ ਕਰੇਗਾ। ਖਾਲਸਾ ਜੀ, ਇਸ਼ਾਰਾ ਹੋ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲ। ਕਲਗੀਧਰ ਕਹਿੰਦੇ ਘਰ ਘਰ ਵਿੱਚ ਮੇਰੇ ਸਿੱਖਾਂ ਦਾ ਰਾਜ ਹੋਵੇਗਾ, ਫਿਰ ਸਿੱਖਾਂ ਦੇ ਰਾਜ ਦੀ ਲਾਜ ਰੱਖਣ ਵਾਲਾ ਇੱਕ ਮੇਰਾ ਸਿੱਖ ਹੋਵੇਗਾ ਜੋ ਸਿੱਖਾਂ ਦੇ ਰਾਜ ਦੀ ਲਾਜ ਰੱਖੇਗਾ।
ਬਹੁਤ ਬਰਖ ਬੀਤੇ ਲਰਤ ਸਭ ਸਿੱਖਨ ਕੋ ਭੂਪ।
ਬੜੇ ਸਾਲ ਲੜਦਿਆਂ ਬੀਤਣਗੇ ਮੇਰੇ ਸਿੱਖਾਂ ਨੂੰ, ਫਿਰ ਉਹਨਾਂ ਸਿੱਖਾਂ ਦਾ ਰਾਜਾ ਹੋਵੇਗਾ, ਉਹ ਸਿੱਖਾਂ ਦਾ ਬਾਦਸ਼ਾਹ ਹੋਵੇਗਾ।
ਤੇਜਵਾਨ ਰਾਜੇ ਅਦਕ ਹੋਵੇ ਖਾਲਸਾ ਰੂਪ।
ਹੋਰ ਵੀ ਰਾਜੇ ਹੋਣਗੇ ਖਾਲਸੇ ਦੀਆਂ ਰਿਆਸਤਾਂ ਦੇ, ਬੜੇ ਬੜੇ ਤੇਜਵਾਨ ਤੇਜਸਵੀ ਰਾਜੇ ਹੋਣਗੇ ਖਾਲਸੇ ਦੇ।
ਫਿਰ ਪਿੱਛੇ ਬਹੁ ਦਿਨੋ ਤੇ ਰਾਜ ਖਾਲਸਾ ਠਹਿਰ।
ਕਹਿੰਦੇ ਫਿਰ ਇਸੇ ਤਰ੍ਹਾਂ ਕੁਝ ਸਮੇਂ ਤੱਕ ਖਾਲਸੇ ਦਾ ਰਾਜ ਠਹਿਰੇਗਾ, ਕੁਝ ਸਮੇਂ ਤੱਕ ਖਾਲਸੇ ਪੰਥ ਦਾ ਰਾਜ ਬਣਿਆ ਰਹੇਗਾ।
ਪਛਮ ਜੀਤੇ ਪਰਬਤੀ ਪੁਨ ਕਸ਼ਮੀਰ ਜੋ ਸ਼ਹਿਰ।
ਪੱਛਮ ਭਾਵ ਸਰਹੱਦ ਤੇ ਪਹਾੜ ਦੇ ਕਸ਼ਮੀਰ ਨੂੰ ਜਿੱਤਣਗੇ ਮੇਰੇ ਖਾਲਸੇ, ਉਧਰਲੇ ਇਲਾਕਿਆਂ ਵਿੱਚ ਵੀ ਮੇਰੇ ਖਾਲਸੇ ਦਾ ਰਾਜ ਹੋਵੇਗਾ, ਰਾਜ ਬੋਲਬਾਲਾ ਹੋਵੇਗਾ।
ਹੁਕਮੀ ਸਿੱਖ ਯਾਰ ਪਰਬਤੀ ਖਰੇ ਖਾਲਸਾ ਦਰੋਹ।
ਪਰ ਉਸ ਵੇਲੇ ਕੁਝ ਪਹਾੜੀਏ ਕੁਝ ਪਰਬਤੀ ਮੇਰੇ ਖਾਲਸੇ ਨਾਲ ਦਰੋਹ ਵੀ ਕਮਾਉਣਗੇ। ਉਹ ਕਿਹੜੇ ਪਹਾੜੀਏ ਸੀ? ਕਸ਼ਮੀਰ ਜੰਮੂ ਦੇ ਇਲਾਕੇ ਦੇ ਰਹਿਣ ਵਾਲੇ, ਧਿਆਨ ਸਿੰਘ ਡੋਗਰਾ, ਲਾਲ ਸਿੰਘ ਡੋਗਰਾ, ਹੀਰਾ ਸਿੰਘ ਡੋਗਰਾ। ਇਹ ਡੋਗਰਿਆਂ ਨੇ ਰਾਜ ਖਤਮ ਕੀਤਾ ਨਾ ਮਹਾਰਾਜਾ ਰਣਜੀਤ ਸਿੰਘ ਦਾ। ਇਹ ਡੋਗਰੇ ਪਹਾੜੀਏ ਸਨ। ਕਲਗੀਧਰ ਜੀ ਇਸ਼ਾਰਾ ਕਰ ਰਹੇ, ਕਹਿੰਦੇ ਖਾਲਸੇ ਦਾ ਰਾਜ ਠਹਿਰੇਗਾ ਪਰ ਉਹ ਪਹਾੜੀਏ ਮੇਰੇ ਖਾਲਸੇ ਨਾਲ ਦਗਾ ਕਮਾਉਣਗੇ, ਉਹ ਮੇਰੇ ਖਾਲਸੇ ਨਾਲ ਦਰੋਹ ਕਮਾਉਣਗੇ।
ਮਾਰ ਮਾਰ ਕਰ ਮਰੇਗੋ ਜੋ ਓਲੇ ਕੋ ਬੋ,
ਮਾਰ ਮਾਰ ਕੇ ਗੜੇ ਦੇ ਢੇਰ ਵਾਂਗੂ ਮਰੇਗਾ ਖਾਲਸਾ, ਅਨੇਕਾਂ ਨੂੰ ਮਾਰੇਗਾ, ਬੜੀਆਂ ਸ਼ਹੀਦੀਆਂ ਉਸ ਸਮੇਂ ਵੀ ਹੋਣਗੀਆਂ।
ਜੋ ਹੀਰਾ ਨੂੰ ਤਨ ਮੁਕਤ ਲਸੇ ਦੀਪ ਕੀ ਕ੍ਰਾਂਤ,
ਖਾਲਸਾ ਜੀ ਜਿਵੇਂ ਕੋਈ ਹੀਰਾ ਹੁੰਦਾ ਨਾ ਤੇ ਉਹਦੀ ਚਮਕ ਹੁੰਦੀ ਹੈ ਦੀਵੇ ਦੀ ਕ੍ਰਾਂਤੀ ਦੇ ਸਮਾਨ, ਉਹਦਾ ਪ੍ਰਕਾਸ਼ ਹੁੰਦਾ।
ਕੂਟ ਅਰਥ ਸਿੱਖਣ ਵਰਜ ਆਪ ਆਪ ਮੈਂ ਸ਼ਾਂਤ,
ਮਹਾਰਾਜ ਜੀ ਕਹਿੰਦੇ ਦ੍ਰਿਸ਼ਟ ਕੂਟ ਰੱਖਿਆ ਸੀ, ਇਹ ਬਚਨ ਸਾਰਾ ਖੋਲ ਕੇ ਨਹੀਂ ਦੱਸਦੇ ਕਿ ਉਸ ਵੇਲੇ ਕੀ ਵਰਤਾਰਾ ਵਰਤੇਗਾ, ਕੀ ਹੋਵੇਗਾ। ਮਹਾਰਾਜ ਜੀ ਕਹਿੰਦੇ ਇਸ਼ਾਰੇ ਮਾਤਰ ਤੁਹਾਨੂੰ ਦੱਸ ਦਿੱਤਾ ਹੈ ਕਿ ਪਹਾੜੀਏ ਜਿਹੜੇ ਨੇ ਉਹ ਖਾਲਸੇ ਦਾ ਰਾਜ ਖਤਮ ਕਰਨਗੇ ਔਰ ਸਿੱਖਾਂ ਦੇ ਵਿੱਚ ਫੁੱਟ ਪਾਉਣਗੇ, ਅਨੇਕਾਂ ਪ੍ਰਕਾਰ ਦੇ ਵਿਤਕਰੇ ਸਿੰਘਾਂ ਵਿੱਚ ਸ਼ਹੀਦੀਆਂ ਹੋਣਗੀਆਂ। ਮਹਾਰਾਜ ਜੀ ਕਹਿੰਦੇ ਉਹ ਸਾਰਾ ਕੁਝ ਨਹੀਂ ਅਸੀਂ ਦੱਸਦੇ, ਉਹਦੇ ਵਿੱਚ ਅਸੀਂ ਦ੍ਰਿਸ਼ਟ ਕੂਟ ਰੱਖਿਆ ਹੈ।
ਜੋ ਪਈ ਪਾਖੇ ਰਾਮ ਕੋਹਿਰ ਕਥ ਪਾਈ,
ਖਾਲਸਾ ਜੀ ਇਹ ਕਥਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਰਾਮ ਕੋਹਿਰ ਸਾਹਿਬ ਜੀ ਸੁਣਾ ਰਹੇ ਨੇ। ਇਹ ਸੋ ਸਾਖੀ ਦੀ ਕਥਾ ਹੈ ਸਾਰੀ। ਖਾਲਸਾ ਜੀ ਸੋ ਸਾਖੀ ਵਿੱਚ ਜਿਹੜੇ ਨੇ ਉਹ ਬੜੇ ਬੜੇ ਭਵਿੱਖਤ ਬਚਨ ਲਿਖੇ ਹੋਏ ਨੇ, ਜਿਨ੍ਹਾਂ ਵਿੱਚੋਂ ਕੁਝ ਬਚਨ ਪਿੱਛੇ ਲੰਘ ਗਏ ਨੇ, ਹੋ ਗਏ ਨੇ, ਔਰ ਕੁਝ ਬਚਨ ਭਵਿੱਖਤ ਬਚਨ ਐਸੇ ਨੇ ਜਿਹੜੇ ਹਾਲੇ ਆਉਣ ਵਾਲੇ ਸਮੇਂ ਵਿੱਚ ਵਰਤਣੇ ਵੀ ਨੇ, ਹੋਣੇ ਵੀ ਨੇ। ਜਦੋਂ ਇਹ ਬਚਨ ਉਦੋਂ ਹੋਏ ਹੋਣਗੇ ਉਦੋਂ ਸਮਝ ਨਹੀਂ ਆਏ ਹੋਣਗੇ ਵੀ ਇਹ ਕੀ ਬਚਨ ਹਨ, ਕਿਹੜੇ ਉਹ ਪਹਾੜੀ ਹੋਣਗੇ ਜਿਹੜੇ ਰਾਜ ਖਤਮ ਕਰਨਗੇ। ਜਦੋਂ ਉਹਨਾਂ ਖਤਮ ਕੀਤਾ ਸਮਝ ਆ ਗਏ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਾਸਤੇ ਵੀ ਜਿਹੜੇ ਭਵਿੱਖਤ ਬਚਨ ਨੇ ਜਦੋਂ ਵਰਤਣਗੇ ਫਿਰ ਆਪੇ ਸਮਝ ਆ ਜਾਏਗੀ ਕਿ ਇਹ ਬਚਨ ਗੁਰੂ ਸਾਹਿਬ ਨੇ ਪਹਿਲਾਂ ਕੀਤੇ ਸਨ। ਤੋ ਭਾਈ ਸਾਹਿਬ ਭਾਈ ਰਾਮ ਕੋਹਿਰ ਸਾਹਿਬ ਜੀ ਨੇ ਸਾਰੀ ਕਥਾ ਸੁਣਾਈ ਹੈ।
ਦ੍ਰਿਸ਼ਟ ਕੂਟ ਜਬ ਸ਼੍ਰੀ ਮੁਖ ਗਾਈ,
ਜਦੋਂ ਸਤਿਗੁਰੂ ਜੀ ਨੇ ਆਪਣੇ ਮੁਖੋਂ ਕਿਹਾ ਨਾ ਕਿ ਅਸੀਂ ਇਹ ਦ੍ਰਿਸ਼ਟ ਕੂਟ ਰੱਖਿਆ। ਦ੍ਰਿਸ਼ਟ ਕੂਟ ਦਾ ਮਤਲਬ ਹੁੰਦਾ ਵੀ ਬਚਨ ਦੇ ਵਿੱਚ ਬਚਨ ਛੁਪਾ ਕੇ ਰੱਖਣਾ, ਵੀ ਉਹ ਸਾਰਾ ਖੋਲ ਕੇ ਨਾ ਬਚਨ ਵੀ ਕਰ ਦੇਣਾ ਪਰ ਬਚਨ ਛੁਪਾ ਕੇ ਰੱਖਣਾ, ਬਚਨ ਦੇ ਵਿੱਚ ਬਚਨ ਛੁਪਾ ਕੇ ਰੱਖਣਾ।
ਮੈਂ ਤਬ ਪਾਖੇ ਉਹ ਪੰਥ ਮਜਾਰੀ,
ਭਾਈ ਰਾਮ ਕੋਹਿਰ ਸਾਹਿਬ ਜੀ ਕਹਿੰਦੇ ਜਦੋਂ ਮਹਾਰਾਜ ਜੀ ਨੇ ਦ੍ਰਿਸ਼ਟ ਕੂਟ ਦੀ ਗੱਲ ਕੀਤੀ ਤੇ ਸਾਰੇ ਸਿੰਘ ਪੰਥ ਦੇ ਬੈਠੇ ਸਨ, ਉਸ ਵਕਤ ਕਹਿੰਦੇ ਮੈਂ ਬੋਲਿਆ, ਮਹਾਰਾਜ ਜੀ ਨੂੰ ਬੇਨਤੀ ਕੀਤੀ,
ਹੋਏ ਖਾਲਸੇ ਮੈਂ ਅਵਤਾਰੀ,
ਮਹਾਰਾਜ ਜੀ ਦੱਸੋ ਵੀ ਆਪ ਜੀ ਦਾ ਖਾਲਸੇ ਵਿੱਚ ਅਵਤਾਰ ਵੀ ਹੋਵੇਗਾ ਉਸ ਸਮੇਂ ਕਿ ਨਹੀਂ, ਕਿ ਤੁਹਾਡਾ ਅਵਤਾਰ ਦੁਬਾਰਾ ਹੋਵੇਗਾ ਖਾਲਸੇ ਵਿੱਚ, ਕਿ ਤੁਸੀਂ ਦੁਬਾਰਾ ਅਵਤਾਰ ਧਾਰ ਕੇ ਆਓਗੇ।
ਕਿਤਨੀ ਕਹਿ ਕਰ ਬੋਲੇ ਨਾਈ,
ਕਹਿੰਦੇ ਮੈਂ ਜਦੋਂ ਇਹ ਬਚਨ ਕਿਹਾ ਤੇ ਸਤਿਗੁਰੂ ਜੀ ਉਸ ਵੇਲੇ ਕੁਝ ਸਮਾਂ ਨਹੀਂ ਬੋਲੇ,
ਪਰਚੇ ਸ਼ਸਤਰ ਬਿਲੋਕਨ ਮਾਈ,
ਮਹਾਰਾਜ ਜੀ ਨੇ ਟਾਲਾ ਕਰ ਦਿੱਤਾ, ਹੱਥ ਚ ਸ਼ਸਤਰ ਫੜੇ ਹੋਏ, ਸ਼ਸਤਰਾਂ ਦੇ ਵਿੱਚ ਪਰਚ ਗਏ, ਮਹਾਰਾਜ ਜੀ ਸ਼ਸਤਰ ਵੇਖਣ ਲੱਗ ਪਏ ਪਰ ਕੋਈ ਬਚਨ ਨਹੀਂ ਕੀਤਾ।
ਆਲਮ ਸਿੰਘ ਕੀ ਦਿਸ਼ਤਾ ਬਹੇਰ,
ਮਹਾਰਾਜ ਜੀ ਨੇ ਭਾਈ ਆਲਮ ਸਿੰਘ ਜੀ ਵੱਲ ਵੇਖਿਆ, ਉਸ ਵਕਤ ਆਲਮ ਸਿੰਘ ਵੱਲ ਵੇਖ ਕੇ ਮਹਾਰਾਜ ਜੀ ਬੋਲੇ,
ਚਾਰ ਕਰੀ ਮੈਂ ਬੋਲੇ ਫੇਰ,
ਚਾਰ ਘੜੀਆਂ ਬਾਅਦ ਫਿਰ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਦੋਹਰਾ ਸ਼੍ਰੀ ਮੁਖ ਤੇ ਮੁਸਕਾਏ ਕੈ ਕਰੁਣਾ ਦ੍ਰਿਸ਼ਟ ਨਿਹਾਰ,
ਮਹਾਰਾਜ ਜੀ ਮੁਸਕਰਾਏ ਬੜੀ ਕਰੁਣਾ ਦਇਆ ਭਰੀ ਦ੍ਰਿਸ਼ਟੀ ਨਾਲ। ਲਾਗੇ ਭਾਈ ਆਲਮ ਸਿੰਘ ਜੀ ਬੈਠੇ ਸਨ, ਉਹਨਾਂ ਵੱਲ ਵੇਖ ਕੇ ਮਹਾਰਾਜ ਜੀ ਬੋਲੇ,
ਆਲਮ ਸਿੰਘ ਰੰਗੜ ਬੜਾ ਤੂੰ ਅਮ ਪਿੱਖਿਓ ਵਿਚਾਰ।
ਮਹਾਰਾਜ ਜੀ ਕਹਿੰਦੇ ਵੇਖ ਕੇ ਨਾ ਸੁਭਾਵਕ ਹੀ ਕਹਿੰਦੇ ਆਲਮ ਸਿੰਘ ਤੂੰ ਬੜਾ ਵੱਡਾ ਰੰਗੜ ਹੋਵੇਗਾ, ਤੂੰ ਤਾਂ ਬੜਾ ਵੱਡਾ ਰੰਗੜ ਯਾਨੀ ਕਿ ਮਾਰ ਕੁੱਟ ਕਰਨ ਵਾਲਾ ਜੂਝਣ ਵਾਲਾ ਸੂਰਮਾ। ਮਹਾਰਾਜ ਜੀ ਕਹਿੰਦੇ ਤੂੰ ਬੜਾ ਵੱਡਾ ਰੰਗੜ ਹੋਵੇਗਾ, ਅਸੀਂ ਵੇਖ ਲਿਆ ਤੈਨੂੰ ਵਿਚਾਰ ਲਿਆ ਹੈ।
ਕਹਿ ਆਲਮ ਸਿੰਘ ਜੋਰ ਕਰ ਮੈਂ ਸਿੱਖ ਰਾਵਰ ਕੇਰ।
ਆਲਮ ਸਿੰਘ ਨੇ ਹੱਥ ਜੋੜੇ ਡਰ ਕੇ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕਿੱਥੇ ਰੰਗੜਾ ਨਾਲ ਰਲਾਉਂਦੇ ਜੇ, ਮੈਂ ਤਾਂ ਤੁਹਾਡਾ ਸਿੰਘ ਹਾਂ। ਮਹਾਰਾਜ ਮੈਂ ਤਾਂ ਤੁਹਾਡਾ ਸਿੱਖ ਹਾਂ, ਮਹਾਰਾਜ ਮੈਨੂੰ ਕਿੱਥੇ ਰੰਗੜਾ ਨਾਲ ਰਲਾਉਂਦੇ ਹੋ।
ਜਾਨੋ ਆਪਣਾ ਦਾਸ ਮੁਝ ਰੱਖੋ ਭਰੋਸ ਬਡੇਰ।
ਮਹਾਰਾਜ ਮੈਨੂੰ ਆਪਣਾ ਦਾਸ ਸਮਝੋ, ਮੈਂ ਤਾਂ ਸਿਰਫ ਤੁਹਾਡੇ ਤੇ ਭਰੋਸਾ ਰੱਖਦਾ, ਤੁਹਾਡੇ ਤੇ ਯਕੀਨ ਰੱਖਦਾ ਹਾਂ।
ਜੋ ਭਾਈ ਕਯੋ ਲੋਹ ਕੋ ਕਾਟੇ ਲੋਹਾ।
ਮਹਾਰਾਜ ਜੀ ਕਹਿੰਦੇ ਭਾਈ ਆਲਮ ਸਿੰਘ ਲੋਹੇ ਨੂੰ ਲੋਹਾ ਕੱਟਦਾ, ਅਸੀਂ ਤਾਂ ਇਹ ਬਚਨ ਕੀਤਾ ਕਿ ਜਿਹੜਾ ਲੋਹਾ ਹੈ ਨਾ ਲੋਹੇ ਨੂੰ ਲੋਹਾ ਕੱਟਦਾ।
ਰੰਗੜ ਕੋ ਰੰਗੜ ਹੱਥ ਰੋਹਾ।
ਰੰਗੜਾਂ ਨੂੰ ਰੰਗੜ ਹੀ ਮਾਰੇਗਾ, ਇਸ ਕਰਕੇ ਅਸੀਂ ਇਹ ਬਚਨ ਕੀਤਾ। ਆਉਣ ਵਾਲੇ ਸਮੇਂ ਚ ਤੇਰਾ ਜਨਮ ਹੋਣਾ ਤੇ ਰਾਏਕੋਟ ਦੇ ਰੰਗੜਾਂ ਦੇ ਸਰਦਾਰ ਵੱਲ ਵੀ ਇਹਦਾ ਇਸ਼ਾਰਾ ਸਮਝਿਆ ਜਾਂਦਾ ਵੀ ਉੱਥੋਂ ਦੇ ਜਿਹੜੇ ਰਾਏਕੋਟ ਦੇ ਰੰਗੜ ਹੋਏ ਨੇ ਉਹਨਾਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦੇ ਆਲਮ ਸਿੰਘ ਦਾ ਹੀ ਦੂਜਾ ਰੂਪ ਸੀ। ਤੋ ਕਈਆਂ ਨੇ ਵੀ ਇਸ਼ਾਰਾ ਕੀਤਾ ਕਿ ਜਿਹੜੇ ਮਹਾਰਾਜਾ ਸ਼ੇਰ ਸਿੰਘ ਜੀ ਹੋਏ ਨੇ ਉਹ ਵੀ ਭਾਈ ਆਲਮ ਸਿੰਘ ਦਾ ਹੀ ਦੂਜਾ ਜਨਮ ਸਨ। ਤੋ ਇਸ ਕਰਕੇ ਕਹਿੰਦੇ ਭਾਈ ਤੁਸੀਂ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਏਦਾਂ ਇਹਨਾਂ ਰੰਗੜਾਂ ਨੂੰ ਰੰਗੜ ਬਣ ਕੇ ਕੱਟਣ ਵਾਲੇ ਹੋਵੋਗੇ।
ਜਨਮ ਫੇਰ ਰੰਗੜ ਕਰ ਧਰੇ
ਔਰ ਤੁਸੀਂ ਜਨਮ ਲਵੋਗੇ, ਦੁਬਾਰਾ ਜਨਮ ਧਾਰ ਕੇ ਆਓਗੇ।
ਰਾਜੇ ਸਭ ਮੌਜੂਦ ਤੁਮ ਕਰੇ,
ਜਿੰਨੇ ਰਾਜੇ ਨੂੰ ਸਾਰੇ ਤੇਰੇ ਅਧੀਨ ਕਰਾਂਗੇ, ਤੇਰੇ ਅਧੀਨ ਕੀਤੇ ਹਨ।
ਦਿਓ ਰਾਜ ਤੋ ਕੋ ਹਮ ਸਾਰਾ।
ਰਾਜ ਕਹਿੰਦੇ ਆਲਮ ਸਿੰਘ ਤੈਨੂੰ ਅਸੀਂ ਰਾਜ ਦੇ ਦਿੱਤਾ ਸਾਰਾ, ਬੜਾ ਭਾਰੀ ਰਾਜ ਦੇ ਦਿੱਤਾ ਹੈ।
ਸਿੱਖੀ ਅਰਧ ਦਈਤ ਧਾਰਾ
ਔਰ ਤੈਨੂੰ ਅਸੀਂ ਗੁਰਸਿੱਖੀ ਵੀ ਬਖਸ਼ੀ ਕਿ ਜਦੋਂ ਤੂੰ ਦੂਜਾ ਜਨਮ ਧਾਰੇਗਾ ਸਾਡਾ ਸਿੱਖ ਹੋਵੇਗਾ।
ਆਲਮ ਸਿੰਘ ਬੰਦ ਕਰ ਦੋਏ।
ਭਾਈ ਆਲਮ ਸਿੰਘ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗੇ
ਕਹੋ ਕਿ ਦਰਸ਼ਨ ਪੀ ਤੁਮ ਹੋਏ।
ਕਹਿਣ ਲੱਗੇ ਸਤਿਗੁਰੂ ਜੀ ਜਦੋਂ ਮੈਂ ਦੂਜਾ ਜਨਮ ਲਵਾਂਗਾ ਕੀ ਮੈਨੂੰ ਉਦੋਂ ਦਰਸ਼ਨ ਹੋਣਗੇ ਤੁਹਾਡੇ? ਕਿ ਮਹਾਰਾਜ ਜੀ ਉਦੋਂ ਮੈਨੂੰ ਤੁਹਾਡੇ ਦਰਸ਼ਨ ਹੋਣਗੇ ਕਿ ਨਹੀਂ?
ਦੋਹਰਾ ਕਯੋ ਗੁਰੂ ਹਮ ਪੀ ਰੱਖੇ ਹਿਰਦੇ ਭਾਵ ਨੀ ਸੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੋਲੇ, ਕਹਿਣ ਲੱਗੇ ਭਾਈ ਆਲਮ ਸਿੰਘ ਅਸੀਂ ਵੀ ਤੁਹਾਡੀ ਭਾਵਨਾ ਪੂਰੀ ਕਰਾਂਗੇ, ਜੋ ਤੁਹਾਡੇ ਮਨ ਦੀ ਭਾਵਨਾ ਹੈ ਨਾ ਉਹ ਭਾਵਨਾ ਅਸੀਂ ਤੁਹਾਡੀ ਪੂਰੀ ਕਰਾਂਗੇ।
ਸ਼੍ਰੀ ਅੰਮ੍ਰਿਤਸਰ ਪਹੁੰਚਵੇ ਰਾਮ ਸਰੋਵਰ ਜੋਏ।
ਸਾਡੇ ਦਰਸ਼ਨ ਕਰਨ ਦੀ ਤੁਹਾਡੇ ਮਨ ਚ ਜਿਹੜੀ ਖੁਆਹਿਸ਼ ਹੈ, ਇੱਛਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਮੁੜ ਕੇ ਆਉਣ ਦੀ ਇੱਛਾ ਰੱਖੀਏ, ਉਹ ਜਿਹੜੀ ਤੁਹਾਡੇ ਮਨ ਦੀ ਇੱਛਾ ਹੈ।
ਜੋ ਭਾਈ ਬੇਰ ਗਿਆਰਵੀਂ ਹਮ ਚੱਲ ਆਵੇ।
ਅਸੀਂ ਗਿਆਰਵੇਂ ਸਰੂਪ ਵਿੱਚ ਚੱਲ ਕੇ ਆਵਾਂਗੇ ਔਰ ਸਾਡਾ ਗਿਆਰਵਾਂ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਗੇ। ਗਿਆਰਵਾਂ ਸਰੂਪ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ। ਇੱਥੋਂ ਕਈਆਂ ਨੇ ਨਾ ਹੋਰ ਅੰਦਾਜ਼ੇ ਲਾ ਲਏ, ਉਹਨਾਂ ਨੇ ਗਿਆਰਵਾਂ ਗੁਰੂ ਆਪਣਾ ਬਣਾ ਲਿਆ, ਫਿਰ ਬਾਰਵਾਂ ਤੇਰਵਾਂ ਚੌਦਵਾਂ ਗੁਰੂ, ਏਦਾਂ ਉਹਨਾਂ ਨੇ ਆਪਣੀਆਂ ਅੱਗੇ ਲੜੀਆਂ ਚਲਾ ਲਈ। ਦਰਅਸਲ ਗਿਆਰਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਤੋ ਮਹਾਰਾਜ ਜੀ ਕਹਿੰਦੇ ਅਸੀਂ ਗਿਆਰਵਾਂ ਰੂਪ ਧਾਰਨ ਕਰਕੇ ਆਵਾਂਗੇ।
ਜਿਸ ਤੇ ਕੋਈ ਨਾਮ ਲੱਖ ਪਾਵੇ।
ਕੋਈ ਵਿਰਲਾ ਹੀ ਜਾਣੇਗਾ ਸਾਨੂੰ ਕਿ ਗੁਰੂ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਵਾਸ ਹੈ। ਇਹ ਕੋਈ ਵਿਰਲਾ ਭਾਵਨਾ ਵਾਲਾ ਹੀ ਸਮਝੇਗਾ, ਸਾਰਿਆਂ ਨੂੰ ਸਮਝ ਨਹੀਂ ਪਵੇਗਾ।
ਪੰਥ ਖਾਲਸਾ ਖੇਤੀ ਮੇਰੀ।
ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਪੰਥ ਹੈ ਮੇਰੀ ਖੇਤੀ ਹੈ। ਜਿਵੇਂ ਕਿਸੇ ਜ਼ਿਮੀਦਾਰ ਦੀ ਫਸਲ ਹੁੰਦੀ ਤੇ ਉਹ ਬੜੀ ਸੰਭਾਲ ਸੰਭਾਲ ਕੇ ਰੱਖਦਾ, ਮਹਾਰਾਜ ਜੀ ਕਹਿੰਦੇ ਪੰਥ ਖਾਲਸਾ ਮੇਰੀ ਖੇਤੀ ਹੈ।
ਕਰੋ ਸੰਭਾਲਨ ਮੈਂ ਤਿਸ ਬੇਰੀ,
ਔਰ ਮੈਂ ਪੰਥ ਖਾਲਸੇ ਦੀ ਸੰਭਾਲ ਕਰਨੀ। ਜਿਵੇਂ ਜ਼ਿਮੀਦਾਰ ਆਪਣੀ ਫਸਲ ਨੂੰ ਸੰਭਾਲਦਾ, ਮੈਂ ਆਪਣੇ ਪੰਥ ਖਾਲਸੇ ਦੀ ਨਿੱਤ ਸੰਭਾਲ ਕਰਨੀ ਹੈ।
ਦੋਹਰਾ ਵਧੇ ਰਾਜ ਛਿਤ ਸਿੰਘ ਗਨ, ਉਮਤ ਹੋਏ ਬਿਨਾਸ਼।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਲਸੇ ਦਾ ਰਾਜ ਧਰਤੀ ਤੇ ਵਧੇਗਾ ਔਰ ਬਹੁਤ ਭਾਰੀ ਰਾਜ ਹੋਵੇਗਾ, ਆ ਮਲੇਛਾਂ ਦੀ ਉਮਤ ਨਾਸ ਹੋਵੇਗੀ।
ਠੇਡੇ ਖਾਵੇ ਖਾਲਸਾ, ਮੋਹੇ ਸੰਭਾਲੇ ਸਾਸ।
ਬੜੇ ਔਖੇ ਸਮੇਂ ਵੀ ਆਉਣਗੇ, ਠੇਡੇ ਖਾਵੇਗਾ ਖਾਲਸਾ, ਬੜੀਆਂ ਵਿਪਤਾਵਾਂ ਦਾ ਸਮਾਂ ਆਵੇਗਾ, ਪਰ ਮੇਰਾ ਖਾਲਸਾ ਹਰ ਇੱਕ ਸਾਹ ਨਾਲ ਮੇਰੀ ਸੰਭਾਲ ਕਰੇਗਾ।
ਉਤਰੂੰਗਾ ਮੈਂ ਤਬੀ ਦਿਨ, ਜਾਂ ਦਿਨ ਮੁਕਤੇ ਸਿੰਘ।
ਮਹਾਰਾਜ ਜੀ ਕਹਿੰਦੇ ਮੇਰੇ ਸਿੰਘ ਜਦੋਂ ਮੁਕਤ ਹੋ ਜਾਣਗੇ, ਮੈਂ ਆਪਣੇ ਸਿੰਘਾਂ ਵਿੱਚ ਖਾਲਸੇ ਵਿੱਚ ਹੀ ਵਰਤਾਂਗਾ।
ਫੂੜ ਗੂੜ ਅਰ ਮੂੜ ਨਿਰਪ, ਜਾਏ ਖਪੇਂਗੇ ਪਿੰਗ।
ਜਿਹੜੇ ਫੂੜ ਮੂਰਖ ਤੇ ਕਪਟੀ ਰਾਜੇ ਨੇ ਉਹ ਜੰਗ ਦੇ ਵਿੱਚ ਪਿੰਗਲੇ ਤੇ ਕਮਜ਼ੋਰ ਹੋ ਕੇ ਖਪ ਜਾਣਗੇ।
ਸਭੇ ਸਿਰਨ ਦੀ ਨਾਸ਼ ਹੋਏ, ਕੁੱਲ ਮੇਰੀ ਹੋਏ ਨਾਸ਼।
ਮਹਾਰਾਜ ਜੀ ਕਹਿੰਦੇ ਸਿੰਘੋ ਆ ਜਿਹੜੇ ਸਰੰਦੀ ਨੇ ਨਾ, ਇਹ ਵੀ ਨਾਸ ਹੋ ਜਾਣਗੇ ਤੇ ਜਿਹੜੀ ਮੇਰੀ ਕੁੱਲ ਹੈ ਇਹ ਵੀ ਨਾਸ ਹੋ ਜਾਏਗੀ, ਜਿਹੜੀ ਮੇਰੀ ਬਿੰਦੀ ਕੁੱਲ ਹੈ। ਨਾਦੀ ਕੁੱਲ ਮੇਰਾ ਖਾਲਸਾ ਪੰਥ ਸਦਾ ਰਹੇਗਾ, ਪਰ ਮੇਰੀ ਕੁੱਲ ਮੇਰੇ ਸਾਹਿਬਜ਼ਾਦੇ ਆਉਣ ਵਾਲੇ ਸਮੇਂ ਚ ਸ਼ਹੀਦ ਹੋ ਜਾਣਗੇ।
ਜਿਉਂ ਜਾਦਵ ਲੈ ਗਏ ਕ੍ਰਿਸ਼ਨ, ਕਾਂਟੋ ਕੁੱਲ ਜਿਮ ਕਾਸ।
ਕਹਿੰਦੇ ਜਿਵੇਂ ਯਾਦਵ ਸੀ ਨਾ, ਯਾਦਵ ਕ੍ਰਿਸ਼ਨ ਦੀ ਅੰਸ ਵੰਸ਼ ਉਹ ਸਾਰੀ ਖਤਮ ਹੋ ਗਈ ਸੀ, ਪਰ ਅੱਜ ਹੀ ਕਹਿੰਦੇ ਭਾਈ ਉਹ ਤਾਂ ਆਪੋ ਵਿੱਚ ਹੀ ਲੜ ਲੜ ਕੇ ਖਤਮ ਹੋ ਗਏ ਸੀ, ਪਰ ਮੇਰੇ ਸਾਹਿਬਜ਼ਾਦੇ ਆਪਣੇ ਧਰਮ ਤੋਂ ਆਪਣਾ ਆਪਾ ਕੁਰਬਾਨ ਕਰਕੇ ਸ਼ਹੀਦੀ ਪਾਉਣਗੇ।
ਪੰਚ ਸਿੰਘ ਸਰਦਾਰ ਮਮ, ਕੀਨੇ ਕੂਟ ਬਖਾਨ।
ਮਹਾਰਾਜ ਜੀ ਕਹਿੰਦੇ ਮੇਰੇ ਜਿਹੜੇ ਪੰਜ ਸਿੱਖ ਨੇ ਉਹ ਸਾਰੇ ਸਿੱਖਾਂ ਦੇ ਸਰਦਾਰ ਹੋਣਗੇ, ਜਥੇਦਾਰ ਹੋਣਗੇ, ਇਹੀ ਬੁਝਾਰਤ ਮੈਂ ਕਹੀ ਹੈ।
ਇਨਕੋ ਅਰਥ ਨਾ ਬੂਝਿਓ, ਮਮ ਹਮ ਸੁਤ ਕਾ ਆਨ।
ਮਹਾਰਾਜ ਜੀ ਕਹਿੰਦੇ ਭਾਈ ਉਹ ਜਿਹੜੇ ਡੋਗਰੇ ਹੋਣਗੇ, ਜਿਹੜੇ ਪਹਾੜੀਏ ਰਾਜ ਖਤਮ ਕਰਨ ਵਾਲੇ ਉਹ ਹੋਣਗੇ, ਪਰ ਉਹਨਾਂ ਬਾਰੇ ਹੁਣ ਸਾਰਾ ਕੁਝ ਨਾ ਪੁੱਛੋ, ਬਸ ਇੰਨਾ ਕੀ ਸਮਝ ਲਓ ਕਿ ਖਾਲਸੇ ਦਾ ਰਾਜ ਹੋਵੇਗਾ, ਪਰ ਇਹ ਪਹਾੜੀਏ ਖਾਲਸੇ ਦੇ ਰਾਜ ਨੂੰ ਖਤਮ ਕਰਨਗੇ।
ਇਤਨੀ ਕੈ ਸ਼੍ਰੀ ਪ੍ਰਭ ਉੱਠੇ, ਪਰਚੇ ਪਿਖਨ ਤੁਰੰਗ।
ਇਹ ਕਹਿ ਕੇ ਮਹਾਰਾਜ ਜੀ ਸਭਾ ਚ ਉੱਠੇ ਤੇ ਉੱਠ ਕੇ ਤਬੇਲੇ ਵਿੱਚ ਘੋੜੇ ਵੇਖਣ ਲੱਗ ਪਏ।
ਗਿਨੇ ਤਬੇਲੇ ਮੈਂ ਸਕਲ, ਖੁਸ਼ੀ ਪਾਏ ਮੁੱਦ ਸੰਗ।
ਤਬੇਲੇ ਵਿੱਚ ਘੋੜੇ ਵੇਖ ਕੇ ਮਹਾਰਾਜ ਜੀ ਸਾਰੇ ਘੋੜਿਆਂ ਦੀ ਗਿਣਤੀ ਕੀਤੀ, ਬੜੇ ਖੁਸ਼ ਹੋਏ।
ਹੁਣ ਸ਼੍ਰੀ ਗੁਰ ਲੰਗਰ ਗਾਏ, ਛਕਿਆ ਛਕਾਏ ਪ੍ਰਸਾਦ।
ਮਹਾਰਾਜ ਜੀ ਲੰਗਰਾਂ ਵਿੱਚ ਆ ਕੇ ਲੰਗਰ ਛਕਿਆ, ਸਾਰੇ ਸਿੰਘਾਂ ਨੂੰ ਲੰਗਰ ਛਕਾਇਆ।
ਲੇਟੇ ਪੁਨਾ ਪ੍ਰਿਅੰਕ ਪਰ, ਸਿੰਘ ਤਰੇ ਐਲਾਦ।
ਮਹਾਰਾਜ ਜੀ ਆਪਣੇ ਪਲੰਗੇ ਤੇ ਆ ਕੇ ਲੇਟ ਗਏ, ਸਿੰਘਾਂ ਦੇ ਮਨਾਂ ਚ ਖੁਸ਼ੀ ਹੈ।
ਨਿਜ ਨਿਜ ਡੇਰੇ ਖਾਲਸਾ, ਗਯੋ ਮਾ ਸੁਖ ਪਾਏ।
ਆਪੋ ਆਪਣਿਆਂ ਡੇਰਿਆਂ ਤੇ ਸਿੰਘ ਚਲੇ ਗਏ ਜਿੱਥੋਂ ਜਿੱਥੋਂ ਆਏ ਸਨ।
ਕਵੀ ਸੰਤੋਖ ਸਿੰਘ ਬੰਦ ਨਾ ਕਰੀ, ਕਰੀ ਗੁਰਨ ਕੇ ਪਾਏ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ। ਗਰੀਬਨਵਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।